जिम कौन प्रचंड है पतुआ सब आपन ही उड़ जा रहेंगे। तेज प्रचंड अखंड महान बट है जित ही तित धर्म प्रभु पाप न ढूंढत पावेंगे। पल पाठ पया यही संबल के हर जू हर मंदिर आवेंगे। तेज प्रचंड अखंड महा सब दूजन देख करावेंगे।
वाहगुरु जी का खालसा वाहगुरु जी की फतेह। परम सत्कारयोग गुरु साहब जी की साजी नवाजी गुरु स्वरूप गुरु खालसा साहसंग जी आप सरबत संगत जोगी माई भाई सतगुरां की पावन पवित्र हजूरी च पहुंचे मन माने कदर करो सतगुरां के पावन हजूरी विच बैठ के आप जी ने कीर्तन का रस माने गुरमुखा की रचना तो रागी सिंह साहबान आप जी ने बड़ा सुंदर कीर्तन सुना रहे थे। कल मैं इहो पुन सब तो वड्डा पुन कलयुग दे विच कलयुग मैं कीर्तन करना है कीर्तन गाइए बहुत मनोरंजन पाए जमन मरण तो रहित करने वाली शक्ति है जो कीर्तन है। उस उपरंत जो कई दिन का कथा का विचार प्रसंग चल रहा है तब श्री गुरु गोबिंद सिंह साहब महाराज हजूर की अपनी पवित्र रचना जिस रचना बारे बड़ा सुंदर कथन किया हजूर ने आप ही दसम कथा प्रभावित की। पापा करी बनाए अवर वास ना नाहे प्रभ काले वास्ते धर्म युद्ध कैसा और कोई वासना नहीं केवल धर्म युद्ध विच वीर रस खालस भरन वास्ते इस चार मुख रखदिया हुई सतगुरु महाराज सचे पातशाह ने क्योंकि गुरु हरगोबिंद साहिब महाराज ने जो मीरी पीरी का सिद्धांत संसार विच प्रचलित किया मीरी पीरी दिया दो प्रकाना सतगुरां ने पहनिया उस सिद्धांत को दसवें जामे छेवें जामे वक्रियां वक्रियां जो दो कृपाना सन हजूर सच्चे पातशाह ने उन्हां दोनों कृपाना दियां पिठां जोड़ करके हंडे का रूप दे दिता। सिद्धांत मीरी पीरी का इकट्ठा करके हंडे बाटे का अमृत दिता ये भगती और शक्ति इकट्ठा कर दिता है। श्री गुरु ग्रंथ साहिब सच्चे पातशाह की अमृतमय बाणी जिदे च निरोल भगती का रस है कि फिर वीर रस की शक्ति पैदा करने वास्ते संसार भर के योधिया दिया गल संसार भर के बड़े जंग भावें महाभारत का सी भावें त्रेते युग के अंदर रावण का जंग श्री राम जी के नाम ये भावें दैतों का जंग देवी के नाम ये सारे जिहड़े युद्ध सन ये उन्हां युद्धां दीआं गल्लां कथन करन दा भाव सी खालसे विच वीर रस पर इस मकसद नूं लै के सतगुरु महाराज ने संसार पद्धर दीआं वड्डीआं जिहड़ीआं लड़ाईआं सन उन्हां दे सूरबीआं दा कथन कीता उन्हां युद्धां दा जिक्र कीता। फिर अपने जुम्मे कोई गल नहीं गई जे मारकंडे पुराण की कथा है तां लिख दित्ता ਕਿ ਮਾਰਕੰਡੇ ਪੁਰਾਣ ਦੇ ਫਲਾਣੇ ਅਧਿਆਇ ਦੇ ਮੁਤਾਬਕ ਕੀ ਅਧਿਆਸ ਸਮਾਪਤ ਹੁੰਦਾ, ਔਰ ਜੇ ਚਰਿੱਤਰਾਂ ਦੀ ਕਥਾ ਲਿਖੀ ਤਾਂ ਨਾਲ ਦੀ ਨਾਲ ਹਰ ਚਰਿੱਤਰ ਤੇ ਇੱਕ ਸੰਬੋਧਨ ਪੱਤਰ ਆਪ ਦਿੱਤੇ ਨੇ ਕਿ ਮੰਤਰੀ ਪੂਰ ਸੰਵਾਦ ਦੇ 405 ਚਰਿੱਤਰ ਸਮਾਪਤ ਮਸਤ ਮਸਤ ਜਿਹੜਾ ਵੀ ਚਰਿੱਤਰ ਸਮਾਪਤ ਹੁੰਦਾ ਉੱਥੇ ਨਾਲ ਹੀ ਸੁਣਕੇ ਹੁੰਦੇ ਤੇ ਉਸ ਚਰਿੱਤਰ ਦੇ ਅਖੀਰ ਵਿੱਚ ਇੱਕ ਆਪਣੇ ਵੱਲੋਂ ਦੋਹਰਾ ਵੀ ਆਪ ਦੇ ਅਸਰ ਸੁਚੇਤ ਕਰਨ ਵਾਸਤੇ ਰਿਜਲਟ ਕਰਦੇ ਨੇ। ਹਜ਼ੂਰ ਸੱਚੇ ਪਾਤਸ਼ਾਹ ਭੈੜੇ ਪੁਰਸ਼ਾਂ ਦਾ ਵੀ ਕੱਢਦੇ ਨੇ ਰਿਜਲਟ ਕਿ ਅਜਿਹੇ ਪੁਰਸ਼ਾਂ ਤੋਂ ਬਚਣਾ ਚਾਹੀਦਾ, ਉਹਨਾਂ ਨੂੰ ਪੁਰਸ਼ ਚਰਿੱਤਰ ਦਿੰਦੇ। ਭੈੜੀਆਂ ਔਰਤਾਂ ਤੋਂ ਬਚਣ ਵਾਸਤੇ ਤੇ ਉਹਨਾਂ ਦੇ ਲਈ ਸੁਚੇਤ ਵੀ ਕੀਤਾ ਜਿਹੜੀਆਂ ਬਹਾਦਰ ਔਰਤਾਂ ਸਨ ਉਹਨਾਂ ਦੀ ਸ਼ਲਾਘਾ ਕੀਤੀ, ਜਿਹੜੀਆਂ ਪਤੀਵਰਤ ਔਰਤਾਂ ਸਨ ਉਹਨਾਂ ਦੀ ਬਹੁਤੀ ਸ਼ਲਾਘਾ ਕੀਤੀ। ਇਸ ਪ੍ਰਕਾਰ ਸਤਿਗੁਰੂ ਮਹਾਰਾਜ ਦੀ ਇਸ ਮਹਾਨ ਰਚਨਾ ਤੇ 24 ਅਵਤਾਰਾਂ ਦੀ ਕਥਾ ਜਬ ਜਬ ਹੋਤ ਅਰਿਸ਼ਟ ਅਵਤਾਰਾ ਤਬ ਤਬ ਦੇਹ ਧਰਤ ਅਵਤਾਰ, ਜਦੋਂ ਧਰਤੀ ਦੇ ਉੱਤੇ ਪਾਪ ਵਧੇ ਉਸ ਵੇਲੇ ਉਹਨਾਂ ਪਾਪੀ ਲੋਕਾਂ ਜਾਣੂ ਲੋਕਾਂ ਦਾ ਸੁਧਾਰ ਕਰਨ ਵਾਸਤੇ ਇਹ ਧਰਮ ਦੀ ਸਿਰਜਣਾ ਕਰਨ ਵਾਸਤੇ ਆਪ ਪਰਮੇਸ਼ਰ ਕੋਈ ਕਲਾ ਵਰਤਾਉਂਦਾ ਹੈ, ਅਵਤਾਰ ਸੰਸਾਰ ਵਿੱਚ ਆਉਂਦਾ। ਫਿਰ ਸਭ ਤੋਂ ਬਾਅਦ ਜਿਹੜਾ ਨੇਕ ਲੰਕ ਅਵਤਾਰ 24 ਮਾਂ ਭਗਵਾਨ ਵਿਸ਼ਨੂੰ ਜੀ ਦੇ ਅਵਤਾਰ ਹਨ, ਜਿਹਨਾਂ ਦੀ ਗਾਥਾ ਚੱਲ ਰਹੀ ਹੈ, ਜਿਨ੍ਹਾਂ ਦੀ ਬਾਬਤ ਬੜੇ ਅਨਪੜ੍ਹ ਲੋਕਾਂ ਨੇ ਬਹੁਤ ਵੱਡੇ ਭਰੇਖੇ ਪਾ ਰੱਖੇ ਸੰਸਾਰ ਦੇ ਵਿੱਚ। ਕੁਝ ਪਖੰਡ ਦਾ ਬੋਲਬਾਲਾ ਹੀ ਇਸ ਢੰਗ ਦਾ ਹੈ, ਝੂਠੀ ਗੱਲ 'ਤੇ ਬਹੁਤਾ ਜਲਦੀ ਔਰ ਛੇਤੀ ਵਿਸ਼ਵਾਸ ਕੀਤਾ ਜਾਂਦਾ ਹੈ। ਨੇਕ ਲੰਕ ਦੀ ਗਾਥਾ ਪੜ੍ਹਨ ਔਰ ਸੁਣਨ ਦਾ ਜੋ ਆਪਾਂ ਨੂੰ ਲਾਭ ਹੈ ਸਿੱਖਾਂ ਨੂੰ, ਉਹ ਇਹ ਹੈ ਕਿ ਇੱਕ ਤਾਂ ਆਉਣ ਵਾਲੇ ਸਮੇਂ ਤੋਂ ਸੁਚੇਤ ਹੋ ਜਾਣਾ, ਇਹ ਭਾਣੇ ਵਰਤਣਗੇ ਵਰਤਣੇ ਸ਼ੁਰੂ ਹੋ ਗਏ, ਸਾਵਧਾਨ ਹੋਣਾ ਖਾਲਸੇ ਨੇ, ਮਰਿਆਦਾ ਵਿੱਚ ਪ੍ਰਤੱਖ ਰਹਿਣਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਡੋਲ ਨਿਸ਼ਚਾ ਰੱਖਣਾ। ਤੇ ਇੱਕ ਗੱਲ ਸ਼ੁਰੂ ਵਿੱਚ ਮੈਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਖੁਦ ਆਪ ਪਰਮੇਸ਼ਵਰ ਅਕਾਲ ਪੁਰਖ ਕਿਸੇ ਰੂਪ ਵਿੱਚ ਵੀ ਆ ਜਾਵੇ ਤਾਂ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਨੂੰ ਉਸ ਅਵਤਾਰ ਨੂੰ ਵੀ ਨਮਸਕਾਰ ਕਰਨੀ ਪਏਗੀ, ਮੱਥਾ ਟੇਕਣਾ ਪਏਗਾ ਤੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ ਉਸ ਅਵਤਾਰ ਨੂੰ ਵੀ ਕਰਨੀ ਪਏ। ਇਹ ਗੱਲ ਨੇਕ ਸੰਦੇਹ, ਕਿਉਂਕਿ ਸਤਿਗੁਰੂ ਨੂੰ ਜੋ ਪਦਵੀ ਮਿਲੀ ਹੈ ਇਹ ਗੱਲ ਕੋਈ ਮਾਮੂਲੀ ਨਹੀਂ। ਜੇ ਮਹਾਰਿਸ਼ੀ ਵਿਆਸ ਦੀ ਉਸ ਰਚਨਾ ਨੂੰ ਪੜੋਗੇ ਜੀ ਭਵਿੱਖਿਅਤ ਪੁਰਾਣ ਦੇ ਅੰਦਰ ਉਹਨਾਂ ਨੇ 12 ਸ਼ਲੋਕ ਆਉਣ ਵਾਲੇ ਸਮੇਂ ਦੇ ਲਿਖੇ, ਉਹਦੇ 'ਚ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਜ਼ਿਕਰ ਤਾਂ ਨਾਮ ਲੈ ਕੇ ਕੀਤਾ, ਇਹ 10 ਸਰਗੁਣ ਸਰੂਪਾਂ ਵਿੱਚ ਵਰਤਣ ਦੇ ਇਸ਼ਾਰੇ ਤੇ 11ਵੀਂ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੌਲੀ ਗੁਰੂ ਕਰਕੇ ਲਿਖਿਆ ਗਿਆ। ਇਹ ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸ਼ਬਦਾ ਅਵਤਾਰ ਪਰਮੇਸ਼ਰ ਦੇ ਆਪਣੇ ਅਵਤਾਰਾਂ 'ਚੋਂ ਇੱਕ ਨਿੱਤ ਰਹਿਣ ਵਾਲਾ ਹਮੇਸ਼ਾ ਰਹਿਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਵਤਾਰ ਹੈ। ਜਿਹਨੂੰ ਗੁਰੂ ਗ੍ਰੰਥ ਸਾਹਿਬ ਤੇ ਨੇਚਾ ਨਹੀਂ ਤੇ ਉਹ ਭਾਈ ਭਾਵੇਂ ਖੁਦ ਪਰਮੇਸ਼ਰ ਅਵਤਾਰ ਧਾਰ ਕੇ ਉਹਦੇ ਸਾਹਮਣੇ ਆ ਜਾਵੇ ਉਹ ਤੋਂ ਵੀ ਲਾਭ ਨਹੀਂ ਉਠਾ ਸਕਦੇ। ਜਿਹਨੇ ਲਾਭ ਉਠਾਉਣਾ ਗੁਰੂ ਦੇ ਭੈ ਵਿੱਚ ਜਾਣ ਦੇ ਵਾਸਤੇ ਕੋਈ ਕਲਯੁਗ ਨਹੀਂ, ਕਲ ਕਲੇਸ਼ਾਂ ਦਾ ਰਾਜ ਕਰ। ਹਜ਼ੂਰ ਨੇ ਕਲਯੁਗ ਨੂੰ ਦੂਰ ਕਰਨ ਦਾ ਇੱਕ ਯਤਨ ਦੱਸਿਆ, ਕਿਤੇ ਕਲਯੁਗ ਵਿਆਪ ਜਾਵੇ। ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਧਰਮੇ ਮਿਟਾਓ ਤਨ ਤੋਂ ਮਿਟਾ ਦੋ, ਕਲਯੁਗ ਲੈ ਨਹੀਂ ਆਇਆ। ਇਸ ਕਰਕੇ ਭਾਈ ਜਿਹੜਾ ਯੁੱਗ ਨਾਮ ਵਿੱਚ ਸਮਝਦਾ ਇਹ ਗੱਲ ਸਮਝੋ ਕਿ ਜਿਹੜਾ ਯੁੱਗ ਸ਼ਬਦ ਹੈ ਯੁੱਗ ਦੋ ਦਾ ਵੀ ਵਾਚਕ ਹੈ ਯੁੱਗ ਨਾਮ ਸਮਝਦਾ ਆਪਾਂ ਆਪਣੀ ਬੋਲੀ ਵਿੱਚ ਵੀ ਕਹਿੰਦੇ ਹਾਂ ਕੁਝ ਥੋੜ੍ਹੀ ਜਿਹੀ ਦੇਰ ਅੜੀਕ ਕਰਨੀ ਪਵੇ ਕਿ ਯੁੱਗ ਬੀਤ ਗਏ ਨਹੀਂ ਸਮਾਂ ਬੀਤ ਜਾਂਦਾ ਯੁੱਗ ਨਾਮ ਹੈ ਸਮਝਦਾ ਤੇ ਜਿਹਨੂੰ ਸੱਤ ਯੁੱਗ ਕਹਿੰਦੇ ਨੇ ਸੱਤ ਪ੍ਰਤੀ ਲੋਕਾਂ ਦਾ ਸਮਾਂ ਜਿਹਦੇ ਵਿੱਚ ਕੋਈ ਝੂਠ ਨਹੀਂ ਸੀ ਬੋਲਦਾ ਤੇ ਇੱਧਰ ਕਲਯੁਗ ਦਾ ਜਿਹੜਾ ਸਮੇਂ ਕਲ ਕਲੇਸ਼ਾਂ ਦਾ ਯੁੱਗ ਦੇਖ ਲਓ ਅੱਜ ਦੇ ਸਮੇਂ ਵਿੱਚ ਪਿਓ ਪੁੱਤ ਦਾ ਝਗੜਾ ਦੇਖ ਲਓ ਭਰਾ ਭਰਾ ਦਾ ਦੇਖ ਲਓ ਪਤੀ ਪਤਨੀ ਦਾ ਦੇਖ ਲਓ ਸੰਸਾਰ ਦੇ ਜਿੰਨੇ ਨੇੜੇ ਦੇ ਰਿਸ਼ਤੇ ਨੇ ਸਭ ਦੇ ਝਗੜਾ ਨੇ ਇਹ ਕਲਯੁਗ ਦੇ ਲੱਛਣ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਲਯੁਗ ਦੇ ਲੱਛਣਾਂ ਦਾ ਇੱਕ ਬੜਾ ਵਿਸਥਾਰ ਵਾਲਾ ਸ਼ਬਦ ਪੂਰੀ ਅਸਪਤੀ ਹੋਈ ਦੇਵਤਿਆਂ ਦਰਸ਼ਨ ਕੇ ਤਾਈ ਜੋ ਬਹੁਤ ਹੀ ਚੁੱਕੀ ਹੈ ਇੱਕ ਐਸਾ ਸ਼ਬਦ ਸਤਿਗੁਰੂ ਨੇ ਉਹਦੇ ਵਿੱਚ ਬੜਾ ਵਰਣਨ ਕੀਤਾ ਹੈ ਗੁਰਬਾਣੀ ਦੇ ਵਿੱਚ ਸੋ ਇਸ ਕਰਕੇ ਸਾਧ ਸੰਗਤ ਜੀ ਸਤਿਗੁਰੂ ਦੁਆਰਾ ਬਖਸ਼ਿਸ਼ ਕਰਨ ਜਦੋਂ ਬਹੁਤ ਹੀ ਔੜ ਲੱਗਦੀ ਹੈ ਬਾਰਿਸ਼ਾਂ ਪੈ ਜਾਂਦੀਆਂ ਜਦੋਂ ਬਹੁਤ ਹੀ ਪਾਪ ਵੱਧ ਜਾਂਦੇ ਹਨ ਅਵਤਾਰ ਦੇ ਆਉਣ ਦਾ ਸਮਾਂ ਮੰਨਿਆ ਜਾਂਦਾ ਉਸ ਤੋਂ ਪਹਿਲਾਂ ਕਿਉਂਕਿ ਛੇ ਪ੍ਰਕਾਰ ਦੇ ਅਵਤਾਰ ਨਿਤ ਅਵਤਾਰ ਨਿਤ ਅਵਤਾਰ ਅੰਸ਼ਾ ਅਵਤਾਰ ਅਵੇਸ਼ਾ ਅਵਤਾਰ ਪੂਰਨ ਅਵਤਾਰ ਪੂਰਨ ਤਮ ਅਵਤਾਰ ਇਹਦੇ ਵਿੱਚ ਥੋੜ੍ਹੀ ਜਿਹੀ ਵਿਦਵਾਨਾਂ ਨੇ ਤਬਦੀਲੀ ਵੀ ਮੰਨੀ ਹੈ ਕੁਝ ਹੋਰ ਢੰਗੇ ਵੀ ਮੰਨੇ ਨੇ ਕਿ ਉਹਨਾਂ ਵਿੱਚ ਨਿਤ ਅਵਤਾਰ ਮਹਾਂਪੁਰਸ਼ਾਂ ਨੂੰ ਮਿਲੇ ਸੰਤ ਜਨਾਂ ਨੂੰ ਉਹਨਾਂ ਦੀ ਬਾਤ ਜੋ ਗੁਰਬਾਣੀ ਕਹਿੰਦੀ ਹੈ ਕਬੀਰ ਸੇਵਾ ਤੋਂ ਦੋਈ ਭਲੇ ਏਕ ਸੰਤ ਕੀ ਬਰਾਮ ਬਰਾਮ ਜੋ ਦਾਤਾ ਮੁਕਤੂ ਸੰਤ ਜਪਾਵੇ ਨਾ ਇਸ ਅਵਤਾਰ ਦੀ ਡਿਊਟੀ ਕੀ ਹੈ ਨਾਮ ਖੁਦ ਵੀ ਜਪਣਾ ਤੇ ਨਾਮ ਜਪਾਉਣਾ ਤੇ ਉਹਨਾਂ ਹੀ ਸੰਤਾਂ ਨੂੰ ਗੁਰਸਿੱਖ ਕਰਕੇ ਮਹਾਰਾਜ ਕਹਿੰਦੇ ਨੇ ਨਾਨਕ ਦਾਸ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰ ਹੈ ਨਾਮ ਜਪਾ ਸੋ ਇਸ ਕਰਕੇ ਭਾਈ ਕਲਯੁਗ ਦਾ ਸਮਾਂ ਦਿਨ ਪਰ ਦਿਨ ਜਿਹੜਾ ਧਰਮਕਾਰ ਹੈ ਇਹ ਸਮੇਂ ਨੂੰ ਸਮਝਣ ਵਾਸਤੇ ਐਸੀ ਅਗਾਥਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜਿਸ ਦਾ ਜ਼ਿਕਰ ਕਰ ਰਹੇ ਨੇ ਤੇ ਆਓ ਮਨ ਵਿੱਚ ਇਕਾਗਰ ਕਰੋ ਸਮਝਣ ਦੇ ਇਸ ਬਾਰੇ ਕੱਲ ਸੰਗਤਾਂ ਨੇ ਬੜੇ ਧਿਆਨ ਨਾਲ ਔਰ ਵਿਸਥਾਰ ਨਾਲ ਸੁਣ ਲਿਆ ਇਹ ਸੰਭਲ ਦੇਸ਼ ਦਾ ਜ਼ਿਕਰ ਵਾਰ ਵਾਰ ਆ ਰਿਹਾ ਹੈ ਇਹ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਨ ਤੇ ਜੋ ਉਸ ਅਵਤਾਰ ਵਾਸਤੇ ਪਹਿਲੀ ਵਿਸ਼ੇਸ਼ ਜਗ੍ਹਾ ਚੁਣੀ ਹੋਈ ਜੋ ਸਤਯੁਗ ਪਹਿਲੇ ਸਤਯੁਗ ਤੋਂ ਲੈ ਕੇ ਅੱਜ ਕਲਯੁਗ ਦਾ ਸਮਾਂ ਆ ਗਿਆ ਹੈ ਤੇ ਉਹ ਜਗ੍ਹਾ ਇਕਾਂਤ ਤੇ ਰਹੀ ਉੱਥੇ ਕੋਈ ਮਨੁੱਖ ਦੀ ਵਸੋਂ ਨਹੀਂ ਦੇਖੋ ਇਹ ਵੀ ਤਾਂ ਕੋਈ ਗੱਲ ਹੀ ਹੈ ਕਿ ਮਨੁੱਖ ਚੰਦਰਮਾ ਵੱਲ ਨੂੰ ਤਾਂ ਚੱਲ ਪਿਆ ਉਸ ਪਾਸੇ ਕਿਉਂ ਨਹੀਂ ਚੱਲਿਆ ਉਹ ਤਾਂ ਧਰਤੀ ਦੀ ਹੈ ਅੱਜ ਤਾਂ ਸਾਰੇ ਸਾਧਨ ਮੌਜੂਦ ਇਹ ਪਰਮੇਸ਼ਰ ਦੀ ਆਪਣੀ ਨੇਕ ਉਸ ਅਵਤਾਰ ਲਈ ਰਾਤਵਾ ਸਮਾਂ ਉਹ ਥਾਂ ਹੈ ਅੱਜ ਇਸ ਅਵਤਾਰ ਨੇ ਕਿਸੇ ਮਾਂ ਦੇ ਪੇਟ ਤੋਂ ਜਨਮ ਨਹੀਂ ਲੈਣਾ ਇਹ ਅਗਲੇ ਵਿਚਾਰ ਆ ਰਹੇ ਨੇ ਸਤਿਗੁਰੂ ਮਹਾਰਾਜ ਸਾਰਾ ਇਹਦਾ ਵਰਣਨ ਕਰਨਗੇ ਤੇ ਪਹਿਲਾਂ ਉਹਦੇ ਤੇਜ ਪ੍ਰਤਾਪ ਦੀ ਗੱਲ ਸਮਾਂ ਵੀ ਕਿਸ ਥਾਂ ਤੇ ਪ੍ਰਗਟ ਹੋਣਾ ਉਹ ਦੱਸਦੇ ਜਾ ਰਹੇ ਨੇ ਸਵੇਰੇ ਦੀ ਅਖੀਰਲੀ ਟੁਕੜੀ ਭਾਗ ਪਿਆ ਸਮਝ ਕੇ ਹਰ ਜੂ ਹਰ ਮੰਦਰ ਆਵੇ ਤੇ ਆਓ ਜਿਸ ਪ੍ਰਕਾਰ ਵਿਚਾਰ ਆ ਰਹੀ ਹੈ ਸੁਣੋਗੇ
ਪ੍ਰਚੰਡ ਅਖੰਡ ਮਹਾਂ ਸ਼ਬ ਦੂਜਨ ਲੇਖ ਪਰਾਵਹਿੰਗੇ
ਉਸ ਮਹਾਂਗਲੀ ਅਵਤਾਰ ਦਾ ਤੇਜ ਪ੍ਰਤਾਪ ਕੈਸਾ ਹੋਏਗਾ ਇਸ ਦਾ ਜ਼ਿਕਰ ਕਰਦੇ ਨੇ ਸਤਿਗੁਰੂ ਉਸ ਦਾ ਪ੍ਰਚੰਡ ਤਿੱਖਾ ਤੇਜ ਪ੍ਰਤਾਪ ਇੱਕ ਰਸ ਰਹਿਣ ਵਾਲਾ ਹੋਏਗਾ ਇਹ ਵੀ ਚਾਰ ਦਿਨਾਂ ਤੋਂ ਬਾਅਦ ਉਹਦਾ ਤੇਜ ਪ੍ਰਤਾਪ ਮਿਟ ਜਾਵੇ ਨਹੀਂ ਅਖੰਡ ਜਿਹੜਾ ਖੁੱਲਿਆ ਨਹੀਂ ਜਾਏਗਾ ਸ਼ੋਭਾ ਕੈਸੀ ਹੋਏਗੀ ਮਹਾਂਸ਼ਬ ਸ਼ੋਭਾ ਬਹੁਤ ਹੀ ਵੱਡੀ ਹੋਏਗੀ ਤੇ ਦੂਜਨ ਦੇਖ ਪਰਾਵਹਿੰਗੇ ਉਹਨੂੰ ਦੇਖ ਕਰਕੇ ਦੁਸ਼ਮਣ ਆਪਣੇ ਆਪ ਦੌੜ ਗਏ ਐਡਾ ਵੱਡਾ ਤੇਜ ਪ੍ਰਤਾਪ ਹੈ ਕਿ ਜਿਸ ਪ੍ਰਕਾਰ ਕੋਹ ਦਾ ਪ੍ਰਤਾਪ ਫੈਲਣਾ ਹੈ,
ਜਿਨ ਪਾਉਣ ਪ੍ਰਚੰਡ ਬਹਿ ਪਤੂਆ ਸਭ ਆਪਣ ਹੀ ਉੱਡ ਜਾ ਰਹਿੰਦੇ।
ਕਰਕੇ ਆਪੂ ਸਤਨਾਮ ਸ੍ਰੀ ਵਾਹਿਗੁਰੂ। ਇਹ ਵੱਡੇ ਵੱਡੇ ਸੂਰਮੇ ਰਾਕਸ਼, ਵੱਡੇ ਵੱਡੇ ਪਾਪ ਕਰਨ ਵਾਲੇ ਰਾਜੇ ਮਹਾਰਾਜੇ ਆਪਣੇ ਆਪ ਨੂੰ ਸੂਰਮੇ ਸਮਝਦੇ ਹੋਣਗੇ ਨਾ, ਤੇ ਉਹ ਉਸ ਮਹਾਬਲੀ ਅਵਤਾਰ ਦੇ ਸਾਹਮਣੇ ਕਿਵੇਂ ਨੱਠਣਗੇ। ਜਿਵੇਂ ਪੌਣ ਪ੍ਰਚੰਡ ਰਹਿ ਪਤੂਗਾ, ਜਿਵੇਂ ਸੁੱਕੇ ਪੱਕੇ ਪਾਣੀ ਦੇ ਮੂਹਰੇ, ਸੁੱਕੇ ਪੱਕੇ ਪੌਣ ਦੇ ਮੂਹਰੇ ਨੱਠਦੇ ਹਨ, ਜਿਵੇਂ ਪੌਣ ਪ੍ਰਚੰਡ ਤਿੱਖੀ ਹਵਾ ਚੱਲ ਪਵੇ, ਉਹ ਪਤੂਗਾ ਕੀ ਪੱਕੇ ਸੁੱਕੇ ਹੋਏ ਨੱਠਦੇ ਆ ਮੂਹਰੇ, ਸਭ ਆਪਣੇ ਹੀ ਉੱਡ ਜਾਵੇਗੇ, ਉਹਦੇ ਸਾਹਮਣੇ ਪੱਕਿਆਂ ਦੀ ਤਰ੍ਹਾਂ ਉੱਡ ਜਾਣਗੇ। ਐਸਾ ਪ੍ਰਤਾਪ ਹੋਏਗਾ ਇਸ ਮਹਾਬਲੀ ਦਾ। ਦੇਖੋ ਕੈਸੀ ਖੇਡ, ਇੱਕ ਸਮਾਂ ਤਾਂ ਅਜਿਹਾ ਆ ਜਾਣਾ ਕਿ ਲੱਭਿਆ ਹੋਇਆ ਸੱਚ ਨਹੀਂ ਲੱਭਣਾ, ਲੱਭਦਿਆ ਹੋਇਆ ਧੰਮ ਨਹੀਂ ਲੱਭਣਾ। ਇਹ ਇੱਕ ਉਹ ਸਮਾਂ ਆ ਜਾਣਾ ਇਸ ਮਹਾਬਲੀ ਦੇ ਆਉਣ ਨਾਲ। ਵੱਡ ਹੈ ਜਿੱਤ ਦੀ ਇੱਕ ਧਰਮ ਦਸ਼ਾ, ਜਿੱਧਰ ਨੂੰ ਵੀ ਉਹ ਵਧੇਗਾ ਉੱਧਰ ਨੂੰ ਧਰਮ ਦੀ ਦਿਸ਼ਾ ਵੱਧਦੀ ਜਾਏ, ਧਰਮ ਫੈਲਦਾ ਜਾਏਗਾ। ਔਰ ਪਾਪ ਜਿਹੜੇ ਨੇ ਤੁਹਾਨੂੰ ਪਾਪ ਨਾਲ ਢੂੰਡਤ ਪਾ ਦੇਣਗੇ, ਲੱਭਦਿਆਂ ਹੋਇਆਂ ਨੂੰ ਵੀ ਪਾਪ ਨਹੀਂ ਲੱਭੂਗਾ ਕਿਤੇ। ਤੇ ਇਸ ਪ੍ਰਕਾਰ ਦਾ ਸੋਧਾ ਫਿਰ ਜਾਣਾ ਜਿਸ ਪ੍ਰਕਾਰ ਉਸ ਮਹਾਬਲੀ ਅਵਤਾਰ ਦੇ ਆਉਣ ਦੇ ਨਾਲ ਲੋਕਾਂ ਦੇ ਮਨ ਬਦਲ ਜਾਣੇ ਨੇ, ਫਿਰ ਤਬਦੀਲੀ ਆ ਜਾਣੀ ਹੈ, ਐਸੀ ਕ੍ਰਾਂਤੀ ਆਉਣੀ ਹੈ ਕਿ ਬਚੂਗਾ ਹੀ ਉਹ, ਜਿਹਦੇ ਅੰਦਰ ਇਹ ਤਬਦੀਲੀ ਆ ਜਾਏਗੀ, ਧਰਮ ਅੰਦਰ ਪੈਦਾ ਹੋ ਜਾਏਗਾ। ਤੋ ਇਸ ਪ੍ਰਕਾਰ ਪ੍ਰਾਪਤ ਦੇ ਲੱਭਿਆ ਹੋਇਆ ਭੁੱਲਿਆ ਹੋਇਆ ਕਿਤੇ ਪ੍ਰਾਪਤ ਨਹੀਂ ਹੋਣਗੇ। ਚੰਗੇ ਭਾਗ ਹਨ ਇਹ ਸੰਬਲਪੁਰ ਦੇ, ਜਿਸ ਥਾਂ ਤੇ ਉਹ ਪਰਮੇਸ਼ਵਰ ਵਾਹਿਗੁਰੂ ਜੀ ਮਨੁੱਖਾ ਸਰੀਰ ਰੂਪੀ ਹਰਿਮੰਦਰ ਦੇ ਵਿੱਚ ਆਵੇਣਗੇ, ਆਉਣਗੇ, ਜਿਨ੍ਹਾਂ ਨੇ ਇਸ ਥਾਂ ਤੇ ਆ ਕੇ ਮਨੁੱਖਾ ਸਰੀਰ ਧਾਰਨ ਕਰਨਾ ਹੈ। ਤੇ ਇਸ ਪ੍ਰਕਾਰ ਸੰਭਲ ਦੇਸ਼ ਨੂੰ ਧੰਤਾ ਦੇ ਜੋ ਕਹਿੰਦੇ ਹਨ, ਤੇ ਇਸ ਪ੍ਰਕਾਰ ਕਮਾਨਾਂ ਦੇ ਵਿੱਚੋਂ ਜਦੋਂ ਬਾਣ ਛੁੱਟਦੇ ਹਨ, ਤੇ ਜਿਸ ਵੇਲੇ ਬਾਣ ਕਮਾਨਾਂ ਚੋਂ ਛੁੱਟਣਗੇ, ਤੇ ਰਣ ਕੁਹਿੰਦਾ ਨਾਮ ਹੈ, ਬੜੇ ਬੜੇ ਸੂਰਮੇ ਛੱਡ ਕੇ ਭੱਜ ਕੇ ਤੁਰਨਗੇ ਉਸ ਥਾਂ ਤੋਂ, ਪਰਾਲੇ ਦੇ ਨਾਮ ਭੱਜਣ ਦਾ ਦੌੜ ਜਾਣਗੇ, ਪਲਾ ਜਾਣਗੇ, ਭਾਵ ਨੱਠ ਜਾਣਗੇ। ਕਿਉਂ ਸ਼ਿਵ ਜੀ ਦੇ ਗਣ ਬਵੰਜਾ ਵੀਰ ਬੇਤਾਲ ਆਦਿ ਡਰਾਉਣੀਆਂ ਸ਼ਕਲਾਂ ਵਾਲੇ ਰਣ ਭੂਮੀ ਦੇ ਵਿੱਚ ਉੱਚੇ ਸਿਰ ਕਰਕੇ ਸ਼ੋਭਾ ਪਾਉਣਗੇ। ਗਣ ਤੇ ਬੜੇ ਮਸ਼ਹੂਰ ਸਿੱਧਾਂ ਦੇ ਝੁੰਡ, ਉਹ ਆਪਣੇ ਚੇਲਿਆਂ ਦੇ ਸੁਨੇਹ ਤੇ ਹੱਥ ਉੱਚਾ ਕਰਦੇ, ਕਰ ਉਚਾਏ ਕਰਨਾ ਹੱਥ ਦਾ ਉਚਾਏ ਉੱਚਾ ਕਰਕੇ ਕਿਰਤ ਸੁਣਾਵੇ, ਉਸ ਮਹਾਬਲੀ ਦੀ ਕਿਰਤ ਦੀ ਸ਼ੋਭਾ ਲੋਕਾਂ ਨੂੰ ਸੁਣਾਉਂਦੇ ਜੀ। ਵੱਡੇ ਭਾਗ ਸੰਭਲਪੁਰ ਦੇ, ਜਿੱਥੇ ਉਹ ਹਰੀ ਜੀ ਆ ਕਰਕੇ ਮਨੁੱਖਾ ਸਰੀਰ ਰੂਪੀ ਹਰੀ ਮੰਦਰ ਦੇ ਅੰਦਰ ਆਪਣਾ ਸਰੀਰ ਧਾਰਨ ਕਰਕੇ ਸੰਸਾਰ ਦੇ ਅੰਦਰ ਪਾਪਾਂ ਨੂੰ ਮਿਟਾਉਣਗੇ, ਭਾਗ ਪਿਆਰ ਸੰਭਲ ਕੇ ਹਰਜੂ ਹਰਿਮੰਦਰ ਆਵੇਗੇ। ਗੁਰਬਾਣੀ ਦੇ ਅੰਦਰ ਬੜੇ ਸੁੰਦਰ ਸ਼ਬਦਾਂ ਵਿੱਚ ਇਸ ਮਨੁੱਖਾ ਸਰੀਰ ਨੂੰ ਹਰਿਮੰਦਰ ਸਾਹਿਬ ਵਰਣਨ ਕੀਤਾ, ਖੋਲ ਕੇ ਲਿਖਿਆ, ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹ ਲੈਣੇ ਜੀ।
ਰੂਪ ਅਰੂਪ ਸਰੂਪ ਮਹਾਨੰਦ ਦੇਖ ਅਨੰਦ ਲੱਜਾ ਰਹਿਣਗੇ।
ਇਸ ਪ੍ਰਕਾਰ ਕਹਿੰਦੇ ਜਿਨ੍ਹਾਂ ਦਾ ਰੂਪ ਅਨੂਪ ਉਪਮਾ ਤੋਂ ਹੀ ਰਹਿਤ ਹੋਏਗਾ, ਉਹਨਾਂ ਦਾ ਸਰੂਪ ਦੀ ਉਪਮਾ ਨਹੀਂ ਕੀਤੀ ਜਾਏਗੀ, ਕਿ ਉਹਨਾਂ ਦੇ ਅੰਗ ਬੜੇ ਸ੍ਰੇਸ਼ਟ ਮਹਾਸੁੰਦਰ, ਜਿਨ੍ਹਾਂ ਦਾ ਅੰਗ ਇਹ ਸਰੀਰ ਨੂੰ ਵੇਖ ਕਰਕੇ ਅਨੰਦ ਕਾਮਦੇਵ ਲੱਜਾ ਰਹਿੰਦੇ, ਲੱਜਾਵਾਨ ਹੋ ਜਾਊਗਾ, इतना सुंदर संसार में कोई भी पैदा नहीं होया जितना ये महाबली चौबी मां नेक रंग का अवतार सुंदर होगा कि इस प्रकार की शोभा होगी।
भूत प्रवेश भगवान सदा साठार सदा ठहरा रहेंगे।
भूत प्रवेश वर्तमान काल ठहर जाएंगे कि इस प्रकार ठहरावेंगे ऐसी इनकी शोभा होगी।
अवतार अवतार निवारण पाताल की अवतार कहा रहेंगे।
संसार के विरुद्ध भार दूर करने वास्ते ये प्रभु जी अपना नाम की लगाओगे कल्कि अवतार ये उन्होंने नाम होगा कल्कि अवतार कहावेंगे अपने आप को कल्कि अवतार कहोगे संसार के कल्कि अवतार नाम करके जाने जाएंगे।
कल भाग तया संभल के हर जूहर मंदिर आवेंगे।
ते इस करके संभलपुर का भाग बड़ा चंगा प्रगट होया जिदे च उस परमेश्वर ने देह धार करके संसार नूं दर्शन देने मनुखा शरीर की हरि मंदिर दे विच ते उन्हां ने आउणा करना है इस करके इहदे चंगे भाग हन जी।
रूप तो भार उतार बड़े बड आस बड़ी शब पा रहेंगे।
धरती दे भार नूं उतार करके
संभल के हर जूहर मंदिर
आवेंगे। भले भार संभल पुर जिस थान की परमेश्वर मनुखा देह रूप इस हरि मंदिर के अंदर आप आएगा चंगे भागां को जगा दे।
चार किरपान जुझार बड़े रण मत महाशब पावेंगे।
बड़े लड़ाके योधे तलवारां का वार करते हुए युद्ध विच बड़ी भारी शोभा पाउंगे कि इस प्रकार सूर में युद्ध करेंगे। इस धरती के उत्ते लोथी लोथा बहुत खिलर जाएंगे बदला की कटा वागू प्रगज पाउंगे सूर में। रवायती शास्त्रा का नाम आ रहा है उस वेले यह जिड़िया लड़न वाला हूं ग्रुप कठा किया है इधर पहले ही चला चुके देख लड़ेंगे उस वेले रवायती शास्त्र होंगे इसे करके उन्होंने शास्त्रा का जिक्र आया ते जो सतगुरु महाराज सचे पातशाह ने केंद्रीय सास की वर्णन किया है ऐसा समा आना है यह लोकी प्रमाण दिया करेंगे कि कलयुग के समय के अंदर गुरु नानक का दसवां स्वरूप होया गुरु गोबिंद सिंह साहब जिन्हें दसवें ग्रंथ में पहले ही वर्णन किया होया सी जो कलकी उतार रहे होना है उस वेले अजिहे ग्रंथा की शोभा होनी है जिन्होंने ऐसा जिक्र किया गुरु ग्रंथ साहब के प्रमाण दिते जाने कि देखो सिखा दे गुरु श्री गुरु ग्रंथ साहब के विच भी नेक रत वारिया पंक्ति लिखी हुई ते क्यों साथ ही पुराणा के अंदर भविख्या के पुराण के उहदे विच भी सारे जिहड़े जिक्र ਤੇ ਉਹਨਾਂ ਦੇ ਲੋਕੀ ਪ੍ਰਮਾਣ ਦੇਣਗੇ।
ਚਤੁਰਾਨਨ ਰੁਦਰ ਚਰਾਚਰ ਜੇ ਜੈ ਸਾਧਨ ਨਾਦ ਸੁਣਾ ਲਹਿੰਗੇ।
ਇਹ ਚਤੁਰ ਨਾਮ ਹੈ ਚਾਰ ਦਾ ਆਨੰਦ ਨਾਮ ਹੈ ਮੂੰਹ ਦਾ ਚਤੁਰਾਨਨ ਦਾ ਅਰਥ ਬਣਦਾ ਹੈ ਚਾਰ ਮੂੰਹਾਂ ਵਾਲਾ ਕੌਣ ਅਰਥ ਬਣਿਆ ਬ੍ਰਹਮ ਚਾਰ ਮੂੰਹਾਂ ਵਾਲਾ ਬ੍ਰਹਮ ਰੁਦਰ ਨਾਮ ਹੈ ਸ਼ਿਵਜੀ ਦਾ ਇਹ ਸਥਿਰ ਚੱਲਣ ਵਾਲੇ ਜਿੰਨੇ ਵੀ ਹਨ ਉਹ ਸਾਰੀ ਸਾਥ ਦੀ ਜੈ ਦਾ ਇਹ ਨੰਦ ਸ਼ਬਦ ਜਿਹੜਾ ਸੁਣਾਵੇਗੇ ਜੈ ਜੈਕਾਰ ਕਰਨਗੇ ਸਨ ਦੇਵ ਤੇ ਵੀ ਜੈ ਜੈਕਾਰ ਕਰਨਗੇ ਜੀ।
ਭਾਗ ਪਿਆ ਇਹ ਸੰਭਲ ਕੇ ਹਰ ਜੂਹਰ ਮੰਦਰ ਆਵੇਂਗੇ।
ਕਿਉਂ ਭਾਈ ਆਪ ਦੀ ਗੱਡੀ ਹੈਗੀ ਹੈ ਇਹ ਜਿਸਦਾ ਨੰਬਰ ਜਿਹੜਾ ਹੈ 274 ਜੈਟ ਉਹ ਕੇ ਇਹ ਗੱਡੀ ਕਿਤੇ ਅੜਕੇ ਖੜੀ ਹੈ ਸੇਵਾਦਾਰਾਂ ਨੂੰ ਚੰਗੀ ਹੁੰਦੀ ਹੈ ਉਹ ਆਪਣੀ ਗੱਡੀ ਨੂੰ ਸੰਭਾਲ ਭਾਜੀ
ਅਤੇ
ਕਿਉਂ ਵੱਡੇ ਭਾਗ ਹਨ ਸੁੰਦਰ ਗੁਰ ਦੇ ਜਿੱਥੇ ਉਹ ਵਾਹਿਗੁਰੂ ਜਿੱਥੇ ਉਹ ਰੱਬੀ ਅਵਤਾਰ ਮਨੁੱਖਾ ਸ਼੍ਰੀ ਰੂਪੀ ਹਰਿਮੰਦਰ ਦੇ ਆਵੇਗੇ ਆਉਣਗੇ ਤੇ ਕਿਉਂ ਸਾਸ ਜੀ ਉਹਦੇ ਹੁਣ ਝੰਡੇ ਦਾ ਥੋੜਾ ਜਿਹਾ ਜ਼ਿਕਰ ਆਇਆ ਪਹਿਲਾਂ ਝੰਡੇ ਦਾ ਨਿਸ਼ਾਨ ਦਾ ਤੇ ਫਿਰ ਖੰਡੇ ਦਾ, ਝੰਡੇ ਖੰਡੇ ਨਗਾਰੇ ਸਾਰੇ ਜਿੱਦਰ ਆਉਣਗੇ। ਤੇ ਦੇਸੀ ਮਿਣਤੀ ਆ ਹਿਸਾਬ ਤੁਸੀਂ ਲਾ ਲਿਓ, ਤੇ ਉਹ ਵੀ ਪੁਰਾਣੀ ਮਿਣਤੀ ਆ ਉਹ ਹਿਸਾਬ ਆਏਗਾ। ਤੇ ਫੁੱਟ ਤੁਸੀਂ ਬਣਾ ਲਓ ਵੀ ਕਿੱਡਾ ਵੱਡਾ ਖੰਡਾ ਬਣੇਗਾ, ਇਹ ਗਾਂ ਆਏਗਾ ਸ਼ਾਇਦ ਅੱਜ ਤਾਂ ਉੱਥੇ ਤੱਕ ਨਾ ਪਹੁੰਚ ਸਕੇ। ਤੇ ਅਕਲ ਮਨੁੱਖ ਦੀ ਹੈਰਾਨ ਹੋ ਜਾਏਗੀ ਵੀ ਐਡਾ ਵੱਡਾ ਖੰਡਾ ਕਿਵੇਂ ਚੁੱਕਿਆ ਜਾਏ, ਤੇ ਇਹ ਚੁੱਕਣ ਵਾਲਾ ਜਿਹੜਾ ਉਹ ਕਿਹੋ ਜਿਹਾ ਤੇ ਕਿੱਡਾ ਅਵਤਾਰ ਹੋਏਗਾ। ਤਾਰਕ ਦਾ ਵਿਸ਼ ਜਿਹੜਾ ਬਹੁਤ ਲੰਮਾ ਹੁੰਦਾ, ਤਾਰ ਪ੍ਰਮਾਣ ਉਚਾਰਨ ਧੁਜਾ, ਤਾਰਕ ਦੇ ਵਿਸ਼ ਜਿੱਡਾ ਜਿਹੜਾ ਨਿਸ਼ਾਨ ਉਹਦੀ ਧੁਜਾ ਹੋਏਗੀ, ਲਖ ਦੇਵ ਅਦੇਵ ਪ੍ਰਸਾਦ ਰਹੇਗੀ, ਡਰ ਜਾਣਗੇ ਸਾਰੇ ਦੈਤ ਤੇ ਦੇਵ ਤੇ ਡਰ ਪਾਉਣਗੇ। ਕਲਗੀ ਸੱਤੇ ਹੋਏਗੀ, ਜਿਗਾ ਤੇ ਤੋੜਾ ਸਿਰ ਉੱਤੇ, ਗਲਾ ਤੇ ਬਰਸ਼ੀ, ਤੇ ਇਹੋ ਲੱਕ ਦੇ ਨਾਲ ਹੱਥ ਦੇ ਵਿੱਚ ਤਲਵਾਰ, ਇਹ ਫੜ ਕੇ ਸਾਰੇ ਘੁਮਾਉਣਗੇ ਉਹਨੂੰ ਫੜ ਕਰ। ਇਸ ਪ੍ਰਕਾਰ ਦਾ ਬਹਾਦਰੀ ਗ੍ਰਿਸ਼
ਹੋਏਗਾ।
ਸੰਸਾਰ ਦੇ ਸਾਰੇ ਪਾਪਾਂ ਨੂੰ ਵਿਨਾਸ਼ ਕਰਨ ਵਾਸਤੇ ਇਉਂ ਕਲਕੀ ਅਵਤਾਰ ਕਲਯੁਗ ਦੇ ਵਿੱਚ, ਕਲਯੁਗ ਦਾ ਅੰਤ ਕਰਦੇ ਨੇ ਧਰਮ ਚਲਾ। ਧਰਮ ਕੀ ਹੈ? ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਤੇ ਐਸਾ ਧਰਮ ਚਲਾਉਣਗੇ ਜਿਸ ਧਰਮ ਦੇ ਵਿੱਚ ਸਾਰੇ ਉਸ ਪਰਮੇਸ਼ਵਰ ਦਾ ਚਿੰਤਨ ਕਰਨ, ਇਹ ਧਰਮ ਸਾਰਿਆਂ ਤੋਂ ਸ੍ਰੇਸ਼ਟ ਤੇ ਇਸ ਪ੍ਰਕਾਰ ਦਾ ਧਰਮ ਹੈ। ਕਿਉਂਕਿ ਬਾਕੀ ਤਾਂ ਵੱਖਰੇ ਵੱਖਰੇ ਧਰਮ, ਹਿੰਦੂ ਕਹਿੰਦੇ ਵੀ ਸਾਡਾ ਆਪਣਾ ਧਰਮ ਹੈ, ਈਸਾਈ ਉਸਾਈ ਜੈਨੀ ਬੋਧੀ ਪਾਰਸੀ ਜਿੰਨੇ ਵੀ ਨੇ, ਤੇ ਆਪਾਂ ਸਾਰਿਆਂ 'ਚ ਵੱਖਰਾ ਵੱਖਰਾ ਪੜ੍ਹ ਹੈ। ਅਸੀਂ ਕਹਿੰਦੇ ਸਾਡਾ ਆਹ ਧਰਮ ਹੈ, ਕਿਤੇ ਸਾਡਾ ਆਹ ਧਰਮ ਹੈ। ਤੇ ਇਸ ਪ੍ਰਕਾਰ ਦੋ ਤਰ੍ਹਾਂ ਦਾ ਧਰਮ ਸਾਹਿਬ ਸਿੰਘ ਜੀ ਬਣਿਆ ਹੈ। ਤੇ ਜਿਹਦੇ ਵਿੱਚ ਇੱਕ ਤਾਂ ਸਾਰਿਆਂ ਦੇ ਸਾਂਝਾ ਧਰਮ, ਤੇ ਇੱਕ ਧਰਮ ਵੱਖਰਾ ਵੱਖਰਾ ਸਾਰਿਆਂ, ਜਿਹੜਾ ਛੋਟਾ ਧਰਮ ਹੈ ਵੱਖਰਾ ਵੱਖਰਾ ਸਾਰਿਆਂ। ਜਿਵੇਂ ਹਿੰਦੂ ਦੇ ਜਨੇਊ ਬੋਧੀ ਸੱਚੇ ਰੱਖਣੇ ਤੇ ਟਿੱਕਾ ਆਦਿ ਲਾਉਣਾ, ਤੇ ਮੁਸਲਮਾਨਾਂ ਦੇ ਸੁਨਤ ਆਦਿ, ਤੇ ਫਾਰਸੀ ਦੀ ਪੰਜ ਕਤਾਰ ਇੱਕ ਦੂਜੇ ਨਾਲ ਜੁੜਨਾ, ਇਹ ਹੈ ਵੱਖਰਾ ਵੱਖਰਾ। ਸਾਧਾਰਨ ਧਰਮ ਤੇ ਅਸਾਧਾਰਨ ਧਰਮ ਦਾ ਫਰਕ ਹੈ। ਜਿਹੜਾ ਸਾਸਤਰੀ ਸਾਰਿਆਂ ਦਾ ਸਾਂਝਾ ਧਰਮ ਹੈ, ਸਮਾਨ ਧਰਮ, ਭਾਵੇਂ ਮੁਸਲਮਾਨ ਹੈ ਭਾਵੇਂ ਅੱਲਾਹ ਕਹਿ ਕੇ ਯਾਦ ਕਰੇ, ਹਿੰਦੂ ਹੈ ਭਾਵੇਂ ਰਾਮ ਕਹਿ ਕੇ ਯਾਦ ਕਰੇ, ਸਿੱਖ ਹੈ ਭਾਵੇਂ ਵਾਹਿਗੁਰੂ ਕਹਿ ਕੇ ਯਾਦ ਕਰੇ, ਸਗਲ ਧਰਮ ਹੈ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰ। ਇਹ ਸਾਰਿਆਂ ਦਾ ਸਾਂਝਾ ਧਰਮ, ਕਿਉਂ ਧਰਮ ਹੀ ਪੈਦਾ ਕਰ ਦਿੰਦੇ। ਇਸ ਪ੍ਰਕਾਰ ਵਾਹਿਗੁਰੂ ਦਾ ਚਿੰਤਨ ਕਰਨ ਵਾਲੇ ਹੋਣਗੇ। ਤਿਉਂ ਚੰਗੇ ਭਾਗ ਤੇ ਉਸ ਜਗ੍ਹਾ ਦੇ ਸੁੰਦਰਪੁਰ ਦੇ ਜਿੱਥੇ ਉਹ ਹਰੀ ਪਰਮੇਸ਼ਰ ਮਨੁੱਖਾ ਸ੍ਰੀ ਰੂਪੀ ਹਰਿਮੰਦਰ ਵਿੱਚ ਆਉਣਗੇ ਜੀ।
ਪਾਣ ਕਿਰਪਾਨ ਅਜਾਨ ਪੁਜਾਰਾ ਰੂਪ ਮਹਾਨ ਦਿਖਾਵਹਿੰਦੇ।
ਹੱਥ ਵਿੱਚ ਕਿਰਪਾਨ ਤੇ ਕੋਲ ਦੀ ਹੱਥ ਵਿੱਚ, ਤੇ ਹੁਣ ਵੱਡੀ ਨਿਸ਼ਾਨੀ ਆ ਗਈ ਭਾਈ। ਇਹ ਜਿਹੜੀ ਐਸੀ ਨਿਸ਼ਾਨੀ ਹੈ, ਇਹਨੂੰ ਜਾਪ ਸਾਹਿਬ ਦੇ ਵਿੱਚ ਵੀ ਸਤਿਗੁਰੂ ਮਹਾਰਾਜ ਕਹਿੰਦੇ ਅਜਾਨ ਵਾਹੂ। ਇਹ ਜਿਹੜੀਆਂ ਕਿ ਗੋਡਿਆਂ ਤੋਂ ਹੇਠਾਂ ਤੱਕ ਹੱਥ ਪਲਮ, ਲੰਮੀਆਂ ਬਾਹਾਂ ਦਾ ਜ਼ਿਕਰ ਇਹ ਜਾਪ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤਾ। ਤੇ ਇੱਥੇ ਫਿਰ ਕਹਿੰਦੇ ਨੇ ਪਾਣ ਕਿਰਪਾਨ ਅਜਾਨ ਭੁਜਾ, ਭੁਜਾ ਜਿਹੜੀਆਂ ਬਾਹਾਂ ਨੇ ਇਹ ਅਵਤਾਰ ਦੀ ਨਿਸ਼ਾਨੀ ਹੈ। ਤੇ ਜਿਵੇਂ ਕਾਲਸੀ ਦੇ ਫਕੀਰ ਕੋਲ ਇਹ ਉਹਦਾ ਸੇਵ ਪ੍ਰਸਾਦ ਸਿੰਘ ਜੀ ਰਹਿੰਦਾ ਸੀ, ਚਾਂਦ ਰਾਮ ਕਰਕੇ ਲਿਖਿਆ ਭਾਈ ਵੀਰ ਸਿੰਘ, ਬੜਾ ਭੋਲਾ ਸੀ ਇਹ ਫਕੀਰ। 100 ਸਾਲ ਦੀ ਉਮਰ ਇਹਦੀ ਹੋ ਗਈ, ਪੂਰਾ ਇੱਕ ਸਦੀ ਪਰਮਾਤਮਾ ਦਾ ਚਿੰਤਨ ਕਰਦਾ ਰਿਹਾ। ਇਹਨੂੰ ਪਰਮੇਸ਼ਵਰ ਦੇ ਦਰਸ਼ਨ ਨਹੀਂ ਹੋਏ, ਰਿਧੀਆਂ ਸਿੱਧੀਆਂ ਇਹਨੇ ਸਵੀਕਾਰ ਨਹੀਂ ਕੀਤੀਆਂ, ਰਸਤੇ ਦੀਆਂ ਇਹਨਾਂ ਸ਼ਕਤੀਆਂ ਨੂੰ ਲਤਾੜ ਕੇ ਲੰਘ ਗਿਆ ਰਿਧ ਸਿੱਧ ਅਵਰਾ ਸਾਹਿਬ। ਇਹ ਕਾਲਸੀ ਦਾ ਫਕੀਰ ਜਮਨਾ ਦੇ ਕੰਢੇ ਕਦੇ ਕਿਸੇ ਦੇ ਘਰ ਮੰਗਣ ਵੀ ਨਹੀਂ ਸੀ, ਦੁੱਧ ਪੀਣ ਵਾਸਤੇ ਗੱਡੀਆਂ ਰੱਖੀਆਂ ਹੋਈਆਂ ਸੀ ਤੇ ਉਹਨਾਂ ਗਈਆਂ ਨੂੰ ਜੰਗਲ ਵਿੱਚ ਛੱਡ ਜਾਣਾ, ਚੱਕ ਕੇ ਆ ਜਾਂਦੀਆਂ, ਆ ਕੇ ਇਹਨੂੰ ਦੁੱਧ ਪਿਆਉਣਾ ਤੇ ਆਪਣਾ ਜਿਹੜਾ ਸੇਵਕ ਸੀ ਚਾਹ ਪਿਆਮ ਕਰਕੇ ਬੜਾ ਘੋੜਾ ਜਿਹਾ ਸੀ। ਮਹਾਂਵਰੀ ਤੋਂ ਬਾਅਦ ਉਹ ਮਹਾਂਪੁਰਸ਼ਾਂ ਦੇ ਕੋਲ ਆ ਗਿਆ, ਹੋਰ ਕੋਈ ਸੰਸਾਰ ਚ ਤਾਂ ਹੈ ਹੀ ਨਹੀਂ, ਬਹੁਤ ਹੀ ਘੋੜਾ ਸੀ। ਮਹਾਂਪੁਰਸ਼ਾਂ ਨੇ ਯਤੀਮ ਜਾਣ ਕੇ ਉਹਨੂੰ ਗੱਲ ਲਾਇਆ, ਆਪਣੇ ਕੋਲ ਰੱਖਿਆ। ਜਿਸ ਵੇਲੇ ਸਾਹਸ ਹੋਈ ਭੀਮ ਚੰਦ ਰਾਜ ਦੇ ਨਾਲ ਵਿਗਾੜ ਪਿਆ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ, ਭੀਮ ਚੰਦ ਬਾਹਲੀ ਧਾਰ ਦੇ ਰਾਜਾਂ ਚੋਂ ਮੁੱਖ ਸੀ। ਇਹਦੀ ਕਥਾ ਤੁਸੀਂ ਪਹਿਲਾਂ ਜਦੋਂ ਮਹੀਨਿਆਂ ਤੇ ਜਥਾ ਰਿਹਾ ਉਹ ਲੜੀਵਾਰ ਕਥਾ ਤੁਸੀਂ ਸੁਣ ਵੀ ਚੁੱਕੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੌਂਟਾ ਸਾਹਿਬ ਜਾ ਕੇ ਨਗਰ ਵਸਾਇਆ। ਫਤਿਹ ਸ਼ਾਹ ਰਾਜਾ ਹੈ, ਮੇਦਰੀ ਪ੍ਰਕਾਸ਼, ਇਹਨਾਂ ਦੋਨਾਂ ਰਾਜਿਆਂ ਦੀ ਆਪਸ ਵਿੱਚ ਸੁਲਾਹ ਕਰਾਈ, ਪਰ ਇਸ ਤੋਂ ਪਹਿਲਾਂ ਥਾਪੜਾ ਦਿੱਤਾ ਗਿਆ। ਬਾਦਸ਼ਾਹ ਨੂੰ ਸਾਹਸ ਸੀ ਜਿਹਦੇ ਸੰਤਾਨ ਨਹੀਂ ਸੀ, ਤੇ ਕਿਉਂ ਆਪਸ ਵਿੱਚ ਰਿਸ਼ਤੇਦਾਰੀ ਜਦੋਂ ਮੇਦਰੀ ਪ੍ਰਕਾਸ਼ ਦੇ ਨਾਲ ਇਹਦੀ ਹੋਈ ਰਾਜੇ ਦੀ ਭੀਮ ਚੰਦ ਦੀ, ਬੜਾ ਫਿਕਰ ਪੈ ਗਿਆ। ਨਹਾਨ ਨਰੇਸ਼ ਨੂੰ ਬਹੁਤ ਸਾਹਸ ਜੀ ਫਿਕਰ ਪਿਆ ਕਿ ਮੇਰਾ ਕੀ ਬਣ। ਇਹ ਉਸ ਵੇਲੇ ਸਤਿਗੁਰੂ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ, ਉਸ ਰਾਜੇ ਨੂੰ ਜਾ ਕੇ ਦਰਸ਼ਨ ਦਿੱਤੇ, ਪਰ ਇਸ ਰਾਜੇ ਨੂੰ ਪਤਾ ਦੱਸਣ ਵਾਲਾ ਕੌਣ ਸੀ? ਸਤਿਗੁਰੂ ਮਹਾਰਾਜ ਦਾ ਪਤਾ ਦੱਸਿਆ ਸੀ ਉਸ ਉਤੇਰ ਨੇ। ਇਹਦੀ ਬੜੀ ਲੰਮੀ ਸਾਖੀ ਹੈ। ਉੱਥੇ ਸਾਹ ਸੀ ਉਹਦਾ ਭੋਲਾਪਣ ਜਾਣ ਦਾ, ਪੜ੍ਹਨ ਯੋਗ ਦੀ ਸਾਖੀ ਹੈ ਕਿ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਸੰਸਾਰ ਵਿੱਚ ਆ ਚੁੱਕੇ ਨੇ। ਰਾਜੇ ਨੂੰ ਜਾ ਕੇ ਸ਼ੇਰ ਦੀ ਮਿਲਦੀ ਹੈ, ਵਜ਼ੀਰ ਧਲੇ ਜੀ ਬੁੱਲ ਕਰਕੇ ਬੈਠੇ ਹੈ ਤੇ ਕਹਿਣ ਲੱਗਾ ਕੀ ਗੱਲ ਹੈ, ਕੈਸੀਆਂ ਖ਼ਬਰਾਂ? ਕਹਿੰਦੇ ਗੁਪਤ ਚੰਦ ਨੇ ਆ ਕੇ ਦੱਸਿਆ ਕਿ ਤੇਰੇ ਦੁਸ਼ਮਣ ਦੇ ਨਾਲ ਭੀਮ ਚੰਦ ਦਾ ਰਿਸ਼ਤਾ, ਆਪਸ ਵਿੱਚ ਲੜਕੇ ਔਰ ਲੜਕੀ ਦਾ ਸੰਬੰਧ ਉਹਨਾਂ ਦੋਨਾਂ ਰਾਜਿਆਂ ਦਾ ਹੋ ਗਿਆ ਤੇ ਹੁਣ ਤੇਰੇ ਰਾਜ ਦੀ ਖੈਰ ਹੋਈ। ਇਸ ਪ੍ਰਕਾਰ ਸਾਹਸ ਜੀ ਫਿਰ ਬੜਾ ਭਾਰੀ ਫਿਕਰ ਪੈ ਗਿਆ ਤੇ ਚਿੰਤਾ ਅਤਰ ਹੋ ਗਿਆ। ਕਹਿਣ ਲੱਗਾ ਕੋਈ ਸ਼ਕਤੀ, ਕਹਿੰਦੇ ਕੋਈ ਮਹਾਂਪੁਰਸ਼। ਮਹਾਂਪੁਰਸ਼ ਦੀ ਤਲਾਸ਼ ਕਰਦਿਆਂ ਚੇਤੇ ਆਇਆ ਵੀ ਤਾਪਸੀ ਦਫਤੀ ਹੈ। ਉਸ ਵੇਲੇ ਸਾਹਸ ਜੀ ਨਾਨ ਵਾਲਾ ਜਿਹੜਾ ਰਾਜਾ ਹੈ ਇਹ ਫਿਰ ਤਾਪਸੀ ਦੇ ਫਕੀਰ ਕੋਲ ਪਹੁੰਚਿਆ, ਘੋੜਾ ਬਾਹਰ ਖੜਾ ਦਿੱਤਾ, ਵਜ਼ੀਰ ਨੂੰ ਕਹਿੰਦਾ ਜਾ ਕੇ ਆ ਗਿਆ ਹੈ ਅੰਦਰ ਗਿਆ। ਇਹ ਬੁੱਢਾ ਫਕੀਰ ਸ਼ੇਰ ਦੀ ਖਲ ਤਨ ਕੋਚ ਤੇ ਵਿਛਾਈ ਹੋਈ ਹੈ ਤੇ ਨੇਤਰ ਅੱਧੇ ਅੱਧੇ ਬੰਦ ਨੇ, 100 ਸਾਲ ਦੀ ਉਮਰ ਹੈ, ਲੱਤਾਂ ਕਮਜ਼ੋਰ ਨੂੰ ਤੁਰ ਫਿਰ ਸਕਦਾ ਨਹੀਂ। ਤੇ ਉਸ ਵੇਲੇ ਵਜ਼ੀਰ ਨੇ ਜਾ ਕੇ ਕਰਨਾ ਤੇ ਮੱਥਾ ਟੇਕਿਆ। ਮਹਾਂਪੁਰਸ਼ਾਂ ਨੇ ਪੁੱਛਿਆ ਕੌਣ ਹੈ? ਮਹਾਰਾਜ ਮੈਂ ਵਜ਼ੀਰ ਹਾਂ ਨਾਨ ਰੇਸ਼ ਦਾ, ਤੇ ਉਹ ਬਾਹਰ ਖੜੇ ਨੇ, ਆਗਿਆ ਮੰਗ ਰਹੇ ਆ ਅੰਦਰ ਆਉਣ। ਮਹਾਂਪੁਰਸ਼ਾਂ ਨੇ ਬੜੇ ਪ੍ਰੇਮ ਦੇ ਨਾਲ ਕਿਹਾ ਕਿ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਕਿ ਮਨੁੱਖਾਂ ਵਿੱਚ ਮੈਂ ਰਾਜਾ ਨੂੰ ਹੋ ਕਰਕੇ ਰਹਿ ਰਿਹਾ ਹਾਂ, ਕਿ ਆਓ ਕਿਸੇ ਨੂੰ ਗੁੱਸੇ ਨਹੀਂ। ਬੜਾ ਪਿਆਰ ਆਦਰ ਕੀਤਾ, ਮਹਾਂਪੁਰਸ਼ ਸਾਰਿਆਂ ਵਿੱਚ ਪ੍ਰਵੇਸ਼ ਹੁੰਦੇ ਨੇ। ਬੁਲਾਰਿਆ ਅੰਦਰ ਆਇਆ, ਰਾਜੇ ਨੇ ਆ ਕਰਕੇ ਨਮਸਕਾਰ ਕੀਤੀ, ਜਦੋਂ ਮੱਥਾ ਟੇਕਿਆ ਕਰਨਾ ਤੇ ਇਹ ਹੱਥ ਲੋੜੇ, ਕਹਿਣਗੇ ਰਾਜਨ ਅਹੋ ਭਾਗ ਦੱਸੋ ਕਿਵੇਂ? ਕਹਿੰਦਾ ਮਹਾਰਾਜ ਅਸੀਂ ਸਵਾਰਥੀ ਲੋਕ, ਅੱਜ ਤੋਂ ਪਹਿਲਾਂ ਕਦੇ ਨਹੀਂ ਆਇਆ, ਹੁਣ ਆਇਆ ਕਿ ਮੇਰੇ ਰਾਜ ਨੂੰ ਬੜਾ ਭਾਰੀ ਖਤਰਾ ਹੋ ਗਿਆ। ਸ੍ਰੀਨਗਰ ਵਾਲਾ ਰਾਜਾ ਜਿਹੜਾ ਸੀ ਉਹ ਤਾਂ ਪਹਿਲੀ ਮੇਰੇ ਨਾਲ ਬਹੁਤ ਲੱਗਦਾ ਸੀ, ਹੁਣ ਭੀਮ ਚੰਦ ਨਾਲ ਰਿਸ਼ਤੇਦਾਰੀ ਬਣ ਗਈ, ਇਸ ਕਰਕੇ ਹੁਣ ਰਾਜ ਦੀ ਖੈਰ ਨਹੀਂ। ਪਹਿਲਾਂ ਤਾਂ ਇੱਕੋ ਦੁਖੀ ਵੀ ਪੁੱਤਰ ਨਹੀਂ ਹੈ ਤੇ ਹੁਣ ਰਾਜ ਵੀ ਜਾਏਗਾ। ਮਹਾਂਪੁਰਸ਼ ਹੋਕਾ ਜਾ ਲੈ ਕੇ ਕਹਿਣਗੇ ਰਾਜਨ ਤੇਰੇ ਰਾਜ ਦੀ ਮੈਂ ਵੀ ਖੈਰ ਮੰਗਦਾ, 100 ਸਾਲ ਪ੍ਰਭੂ ਦਾ ਚਿੰਤਨ ਕੀਤਾ ਤੇਰੇ ਰਾਜ ਵਿੱਚ ਬਹਿ, ਤੇਰੇ ਜਾਂਦੇ ਰਾਜ ਦਾ ਮੈਨੂੰ ਵੀ ਦੁੱਖ, ਤੂੰ ਸੰਤਾਨ ਵੀ ਜਾਵੇ ਮੈਨੂੰ ਵੀ ਦੁੱਖ, ਪਰ ਜਿਹੜੀ ਭਾਵਨਾ ਤੂੰ ਮੇਰੇ ਤੇ ਧਾਰ ਕੇ ਆਇਆ ਹੈ ਮੇਰੇ ਵਸ ਦੀ ਕੋਈ ਗੱਲ ਨਹੀਂ। ਮੈਂ ਕੋਈ ਚੇਟ ਦੀ ਵਕੀਲ ਨਹੀਂ ਹਾਂ, ਮੇਰੇ ਚ ਕੋਈ ਸਿੱਧੀ ਦਾ ਵਰ ਨਹੀਂ। ਹਾਂ ਇੱਕ ਗੱਲ ਜ਼ਰੂਰ ਹੈ ਕਿ ਮੈਂ ਤੈਨੂੰ ਰਾਹ ਦੱਸ ਰਿਹਾ, ਮਹਾਰਾਜ ਬਾਹਰ ਦੱਸੋ ਕਹਿਣ ਲੱਗੀ ਪੁੜਿਆ ਸੌ ਸਾਲ ਦੀ ਸਮਾਧੀ ਸੌ ਸਾਲ ਦੀ ਫਕੀਰੀ ਦਾ ਨਾਮ ਦਾ ਰਸ ਜਿਹੜਾ ਸਿੱਟਾ ਲਿਖਿਆ ਉਹ ਇਹ ਹੈ ਕਿ ਅੱਜ ਸੰਸਾਰ ਵਿੱਚ ਕੋਈ ਰਵੀ ਅਵਤਾਰ ਪ੍ਰਗਟ ਹੋ ਚੁੱਕਾ ਮੈਨੂੰ ਸਮਾਧੀ ਦੇ ਵਿੱਚ ਦਿਸਦਾ ਜਿੱਦਣ ਉਹਨੇ ਅਵਤਾਰ ਧਾਰਿਆ ਉਦਣੇ ਸਮਾਧੀ ਵਿੱਚ ਦਿਸਿਆ ਬਹੁਤੇ ਸੁੱਖ ਨਾਲ ਉਹਦਾ ਸਰੀਰ ਸੰਸਾਰ ਦੀ ਮਰਿਆਦਾ ਅਨੁਸਾਰ ਚੜ੍ਹਦੀ ਉਮਰ ਦਾ ਹੋਇਆ ਤੂੰ ਆਪਣਾ ਮਨੋਰਥ ਪੂਰਾ ਕਰਨਾ ਤਾਂ ਡੋਂਟ ਕਰ ਕਹਿਣ ਲੱਗਾ ਮਹਾਰਾਜ ਕੋਈ ਨਿਸ਼ਾਨੀਆਂ ਦੱਸੋ ਇਹ ਫਕੀਰ ਕਹਿਣ ਲੱਗਾ ਕਾਲਸੀ ਦਾ ਫਕੀਰ ਕਹਿਣ ਲੱਗਾ ਰਾਜਨ ਉਹਦੀਆਂ ਨਿਸ਼ਾਨੀਆਂ ਐਸੀਆਂ ਉਹਦੇ ਵਰਗਾ ਚਿਹਰਾ ਸੰਸਾਰ ਦੇ ਕਿਸੇ ਬੰਦੇ ਦਾ ਨਹੀਂ ਮਹਾਰਾਜ ਚਿਹਰੇ ਰਹਿੰਦੇ ਹੁੰਦੇ ਕਹਿੰਦੇ ਨਹੀਂ ਉਹ ਭੋਲਿਆ ਰਾਜਿਆ ਉਹਦੇ ਚਿਹਰੇ ਦੇਖਦੇ ਦੁਸ਼ਮਣ ਵੀ ਤੱਕ ਲਵੇ ਉਹ ਵੀ ਮੋਹਿਤ ਹੋ ਜਾਏਗਾ ਕਲਗੀ ਵਾਲੇ ਦਾ ਐਸਾ ਚਿਹਰਾ ਸੀ ਕਹਿਣ ਲੱਗੇ ਉਹਦੇ ਸਿਰ ਤੇ ਕਲਗੀ ਹੈ ਇਹ ਕਲਗੀਆਂ ਮਹਾਰਾਜ ਵਾਲੇ ਰਾਜੇ ਦੇ ਕਹਿੰਦੇ ਰਾਜੇ ਦੇ ਚਿਹਰੇ ਤੇ ਸ਼ੋਭਾ ਨਹੀਂ ਹੋਈ ਉਹਦੇ ਐਸੇ ਨੇਤਰ ਕਮਲ ਦੀਆਂ ਪੰਖੜੀਆਂ ਸ਼ਰਮਾਉਣ ਉਹਦਾ ਚੌੜਾ ਮੱਥਾ ਉਹਦੇ ਨੇਤਰ ਸੀਲੇ ਕਿਰਪਾ ਦੇ ਭਰੇ ਹੋਏ ਜਿੱਧਰ ਨੂੰ ਵੇਖਣਗੇ ਸ਼ਾਂਤੀ ਬਣਦੇ ਹੋਣਗੇ ਦੇਖ ਕੇ ਨਿਸ਼ਾਨੀ ਹੈ ਕਿ ਜਿੱਧਰ ਨੂੰ ਇੱਕ ਨਜ਼ਰ ਕਰਨਗੇ ਭਾਈ ਨੰਦਲਾਲ ਦੇ ਦਿਨ ਪਲ ਵਿੱਚ ਕਰਕੇ ਨਜ਼ਰ ਮੇਲ ਦੀ ਬਖਸ਼ੇ ਖੁਸ਼ੀ ਖਜ਼ਾਨੇ ਸ਼ਾਹਾਂ ਦੇ ਸਿਰ ਸ਼ਾਹ ਬਨੇਰੇ ਜੋ ਉਸਦੇ ਮਤਾਂ ਉਹਦੀ ਨਿਗਾਹ ਦੇ ਅੰਦਰ ਇੱਕ ਐਸੀ ਠੰਡ ਹੋਏਗੀ ਜੇ ਉਹ ਅੱਗ ਵੱਲ ਕੁਝ ਸਮਾਂ ਵੇਖ ਲੈਣ ਤਾਂ ਅੱਗ ਠੰਡੀ ਹੋ ਜਾਏ ਉਹਦੀ ਨਿਗਾਹ ਕਿਤਨੀ ਠੰਡ ਜਦੋਂ ਬੋਲੇਗਾ ਜਦੋਂ ਕੰਨਾਂ ਚ ਉਹਦੀ ਆਵਾਜ਼ ਮਨ ਨੂੰ ਪਹੁੰਚੇਗੀ ਮਨ ਦੁਸ਼ਮਾਦ ਰੰਗ ਵਿੱਚ ਰੰਗਿਆ ਜਾਏ ਇਹ ਨਿਸ਼ਾਨੀ ਹੈ ਪਰ ਫਿਰ ਵੱਡੀ ਗੱਲ ਰਾਜਨ ਜੇ ਕਿਤੇ ਐਸੀ ਰੂਹ ਤੈਨੂੰ ਮਿਲ ਜਾਏ ਜਦੋਂ ਚਰਨਾਂ ਤੇ ਮੱਥਾ ਟੇਕੇਗਾ ਜਨਮਾਂ ਜਨਮਾਤਰਾ ਦੇ ਪਾਪ ਉਸ ਵੇਲੇ ਰੋਮ 3.5 ਕਰੋੜ ਜਿਸਮ ਦਾ ਰੋਮ ਖੜਾ ਹੋ ਜਾਏਗਾ ਤੇ ਪਾਪ ਤਬ ਤੇ ਚੜ ਜਾਣਗੇ ਤੇ ਪਾਪਾਂ ਤੋਂ ਮੁਕਤ ਹੋ ਜਾਏਗਾ ਉਸ ਵੇਲੇ ਇੱਕੋ ਵਾਰ ਮੱਥਾ ਟੇਕਣ ਦੇ ਨਾਲ ਐਸਾ ਰੱਬੀ ਅਵਤਾਰ ਸੰਸਾਰ ਵਿੱਚ ਆ ਚੁੱਕਾ ਵਜ਼ੀਰ ਬਾਦਸ਼ਾਹ ਅਹਿਲਕਾਰ ਸੁਣੀ ਜਾ ਰਹੇ ਗੌਰ ਵਾਲੇ ਦੀਆਂ ਨਿਸ਼ਾਨੀਆਂ ਨੂੰ ਤੇ ਪਰ ਵੇਖ ਰਹੇ ਨੇ ਇੰਨੀਆਂ ਨਿਸ਼ਾਨੀਆਂ ਜਵਾਨੀ ਕੱਟ ਨਹੀਂ ਰਹਿਣਗੇ ਕੁਝ ਨੋਟ ਕਰੀ ਜਾ ਰਹੇ ਆਪਣੇ ਲਿਖਿਆਂ ਦਾ ਕੰਮ ਕਰ ਕਿਵੇਂ ਕਹਿਣਗੇ ਰਾਜਨ ਸਭ ਤੋਂ ਵੱਡੀ ਸੌਖੀ ਯਾਦ ਰਹਿਣ ਵਾਲੀ ਨਿਸ਼ਾਨੀ ਕੋਈ ਹੈ ਉਹਨੇ ਕਿਹਾ ਮਹਾਰਾਜ ਕਿੰਨੀਆਂ ਨਿਸ਼ਾਨੀਆਂ ਕਹਿੰਦੇ ਹਾਂ ਸਭ ਤੋਂ ਮੋਟੀ ਨਿਸ਼ਾਨੀ ਹੈ ਕਿ ਉਹਦੀਆਂ ਬਾਹਾਂ ਗੋਡਿਆਂ ਤੋਂ ਹੇਠਾਂ ਤੱਕ ਲੰਘਦੀਆਂ ਹਨ ਬਾਕੀ ਮਨੁੱਖਾਂ ਦੀਆਂ ਗੋਡਿਆਂ ਤੋਂ ਉੱਤੇ ਤੇ ਉਹਦੀਆਂ ਗੋਡਿਆਂ ਤੋਂ ਹੇਠਾਂ ਜੋ ਨਿਸ਼ਾਨੀ ਇੱਥੇ ਲੈ ਕੇ ਆ ਸਕਦੀ ਸਾਸੂ ਜੀ ਉਹਨਾਂ ਲੋਕਾਂ ਤੇ ਅਫਸੋਸ ਹੁੰਦਾ ਹੈ ਉਹਨਾਂ ਦੀ ਮੂਰਖਤਾ ਤੇ ਆਸਾ ਹੁੰਦਾ ਹੈ ਕਿ ਜਿਨ੍ਹਾਂ ਦੀਆਂ ਸ਼ਕਲਾਂ ਘਰਦਿਆਂ ਨੂੰ ਵੀ ਚੰਗੀਆਂ ਨਾ ਲੱਗਣ ਤੇ ਲੋਕਾਂ ਨੂੰ ਕਹਿਣ ਕਿ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜਿਹੜੇ ਆਪਣੇ ਪਰਿਵਾਰ ਨੂੰ ਵੀ ਜ਼ਿੰਦਗੀ 'ਚ ਪ੍ਰਭਾਵਿਤ ਨਾ ਕਰ ਸਕੇ ਹੋਣ ਰੱਬ ਨਾਲ ਜੋੜਨ ਵਾਸਤੇ ਜਿਹੜੇ ਆਪਣੇ ਮਨ ਨੂੰ ਸ਼ਾਂਤੀ ਨਾ ਦੇ ਸਕੇ ਹੋਣ ਉਹ ਲੋਕ ਕਹਿਣ ਕਿ ਮੂਹਰੀਆਂ ਬਣਾ ਲਾ ਕੇ ਵੇਚੀਆਂ ਜਾਣ ਤੇ ਉਹ ਕਹਿਣ ਕਿ ਇਹ ਆ ਗਿਆ ਅਵਤਾਰ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਾਧ ਸੰਗਤ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਰਗਾ ਸਿੱਖਾਂ ਨੂੰ ਰਾਜਸੀ ਆਗੂ ਅੱਜ ਤੱਕ ਮੁੜ ਕੇ ਨਹੀਂ ਲੱਭਾ ਸ਼ੇਰੇ ਪੰਜਾਬ ਇੱਕ ਵਾਰ ਇਸ ਧਰਤੀ ਵਿੱਚ ਖੋਇਆ ਗਿਆ ਮੁੜ ਕੇ ਸ਼ੇਰੇ ਪੰਜਾਬ ਜਾਗਿਆ ਨਹੀਂ ਜਿੱਦਣ ਸ਼ੇਰੇ ਪੰਜਾਬ ਜਾ ਗਿਆ ਉਦੋਂ ਪੰਜਾਬ ਦੀ ਪਹਾੜ ਜਾ ਕੇ ਨਾਲ ਜੇ ਕੋਈ ਜਾਗਿਆ ਤਾਂ ਸਾਡੇ ਸਿਆਸੀ ਲੋਕਾਂ ਨੇ ਭਾਗ ਜਾਗਣ ਨਹੀਂ ਦਿੱਤੇ ਸਮਾਂ ਐਸੇ ਦੁਖਾਂਤ ਹੈ ਸ਼ੇਰੇ ਪੰਜਾਬ ਦੇ ਅੰਦਰ ਜੋ ਸਿੱਖੀ ਦੀ ਔਰ ਜੋ ਮਾਨਤਾ ਦੀ ਸਭੇ ਸਾਂਝੀ ਬਾਲ ਸਦਾਇਣ ਦੀ ਗੱਲ ਸ਼ੇਰੇ ਪੰਜਾਬ ਵਿੱਚ ਸੀ ਉਹ ਕਿਸੇ ਹੋਰ ਵਿੱਚ ਨਹੀਂ ਹੋ ਸਕਦਾ ਗਰੀਬਾਂ ਦਾ ਹਮਦਰਦ ਗਰੀਬਾਂ ਦੇ ਘਰ ਦਾਣੇ ਢੋਣ ਵਾਲਾ ਦਿਹਾੜੀਆ ਬਣ ਕੇ ਇੱਕ ਪਾਂਡੀ ਬਣ ਕੇ ਸ਼ੇਰੇ ਪੰਜਾਬ ਵਰਗਾ ਦੂਸਰਾ ਨਹੀਂ ਪੈਦਾ ਹੋਇਆ
ਤੇ ਬੱਚਿਆਂ ਦੇ ਕੋਲੋਂ ਬੇਰਾਂ ਦੇ ਬਦਲੇ ਇੱਟਾਂ ਖਾ ਕੇ ਮੋਹਰਾ ਬਣਨ ਵਾਲਾ ਅੱਜ ਤੱਕ ਪੈਦਾ ਨਹੀਂ ਹੋਇਆ। ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਤੇ ਕੀ ਕਹਿਣਾ ਸੀ, ਸੱਚੇ ਪਾਤਸ਼ਾਹ ਰਣਜੀਤ ਨਗਾਰਾ ਸੀ, ਸ੍ਰੀ ਪੰਜਾਬ ਕਹਿੰਦਾ ਸੀ ਉਹ ਲੋਕੋ ਮੈਨੂੰ ਗੁਰੂ ਦਾ ਨਗਾਰਾ ਕਹਿ ਰਿਹਾ ਕਰੋ, ਕਿਉਂਕਿ ਨਗਾਰੇ ਦਾ ਨਾਮ ਰਣਜੀਤ ਹੈ ਤੇ ਮੇਰਾ ਨਾਮ ਵੀ ਰਣਜੀਤ ਹੈ, ਮੈਨੂੰ ਗੁਰੂ ਦਾ ਨਗਾਰਾ ਕਹੋ, ਮੈਂ ਗੁਰੂ ਦੀ ਆਵਾਜ਼ ਦੇਣ ਵਾਲਾ ਹਾਂ। ਸਹੀ ਮਾਰੇ ਵਿੱਚ ਸਤਿਗੁਰੂ ਰਾਜ ਕੀਤਾ ਸ੍ਰੀ ਪੰਜਾਬ ਜਿਹਦੇ ਵਿੱਚ ਗ੍ਰੰਥੀਆਂ ਦੇ ਸਤਿਕਾਰ ਕਰਨ ਦੀ ਗੱਲ ਅੱਜ ਤੱਕ ਮੈਨੂੰ ਦੱਸੋ, ਉਸ ਤੋਂ ਬਾਅਦ ਕਿਹੜਾ ਧਾਰਮਿਕ ਆਗੂ ਜੀ ਨੇ ਸ੍ਰੀ ਪੰਜਾਬ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੀਤਾ ਹੋਵੇ। ਉਹ ਸ੍ਰੀ ਪੰਜਾਬ ਨੇ ਇੱਕ ਦਿਨ ਵਿਚਾਰ ਕੀਤੀ, ਬਰਾਤ ਵਿੱਚ ਆ ਗਿਆ, ਇਤਨੇ ਬਰਾਤ ਵਿੱਚ ਆ ਗਿਆ ਅੱਖਾਂ ਤੋਂ ਅੰਸੂ ਭਰ ਭਰ ਕੇ ਹੋਏ। ਵਜ਼ੀਰਾਂ ਨੇ ਪੁੱਛਿਆ, ਮਹਾਰਾਜ ਹਜ਼ੂਰ ਅੱਜ ਅੱਖਾਂ ਭਰੀਆਂ ਰੋ ਰਹੇ ਹਨ। ਕਹਿਣ ਲੱਗਾ, ਮੈਂ ਆਪਣੇ ਭਾਗਾਂ ਨੂੰ ਕੋਸਦਾ ਕਿ ਜੇ ਕਿਤੇ ਥੋੜਾ ਜਿਹਾ ਜਨਮ ਮੇਰਾ ਪਹਿਲਾਂ ਹੋ ਜਾਂਦਾ ਤੇ ਮੈਂ ਵੀ ਉਸ ਕਲਗੀ ਵਾਲੇ ਸਰਬੰਸ ਦਾਨੀ ਪਿਤਾ ਨੂੰ ਆਪਣੀਆਂ ਅੱਖੀਆਂ ਦੇ ਨਾਲ ਵੇਖ ਲੈਂਦਾ, ਅੱਜ ਮੇਰੀਆਂ ਅੱਖੀਆਂ ਤਸਰੀਆਂ, ਮੈਨੂੰ ਹੋਰ ਬੜਾ ਕੁਛ ਕਲਗੀ ਵਾਲੇ ਸਤਿਗੁਰੂ ਨੇ ਦਿੱਤਾ ਹੈ, ਪਰ ਮੇਰਾ ਮਨ ਬੜਾ ਤਰਸ ਰਿਹਾ ਕਿ ਮੈਨੂੰ ਪ੍ਰਤੱਖ ਦਰਸ਼ਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੋ ਜਾਂਦੇ, ਇਹਦੇ ਲਈ ਬੜਾ ਅਫਸੋਸ ਹੁੰਦਾ। ਬਿਲਾਦ ਵਿੱਚ ਆ ਕੇ ਬਿਮਾਰ ਨੇ ਇੱਕ ਗੱਲ ਸੋਚੀ, ਕਹਿਣ ਲੱਗਾ ਚਲੋ ਜੇ ਮੇਰੀਆਂ ਅੱਖਾਂ ਨਹੀਂ ਵੇਖ ਸਕਦੀਆਂ ਪਰ ਮੈਂ ਕਿਸੇ ਐਸੇ ਪੁਰਸ਼ ਦੀ ਖੋਜ ਕਰਾਂ ਜਿਹੜੀਆਂ ਅੱਖਾਂ ਨੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੇਖਿਆ। ਉਹਨੇ ਫਿਰ ਖੋਜ ਕੀਤੀ ਆਪਣੇ ਰਾਜ ਵਿੱਚ, ਜਿੱਥੋਂ ਤੱਕ ਕੋਈ ਪਹੁੰਚੀ ਦੂਰ ਤੱਕ ਡਾਉਣੀ ਪੜਵਾ ਕਿ ਅਗਰ ਕੋਈ ਮੇਰੀ ਸਲਤਨਤ ਵਿੱਚ ਐਸਾ ਬਜ਼ੁਰਗ ਹੈ ਜਿਸ ਬਜ਼ੁਰਗ ਨੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਆਪਣੇ ਨੇਤਰਾਂ ਦੇ ਨਾਲ ਵੇਖਿਆ ਹੋਵੇ, ਦਰਸ਼ਨ ਦਾ ਰਸ ਮਾਣਿਆ ਹੋਵੇ। ਭਾਈ ਬਾਰ ਬਾਰ ਮੇਰੇ ਤੋਂ ਅਨਾਊਂਸ ਨਹੀਂ ਕਰੂੰਗੇ, ਮੇਰੇ ਤੋਂ ਜਿਹੜਾ ਪੁਲਿਸ ਵਾਲੇ ਜੁਰਮਾਨਾ ਕਰਨਗੇ ਮੇਰੇ ਤੋਂ ਹੀ ਲੈ ਲਓ, ਇਹ ਕੰਮ ਮੈਨੂੰ ਬੜਾ ਹੋਣਾ। ਹੁਣ ਬਾਈ ਪਤਾ ਕਰਾਂ ਮੈਂ ਗੱਡੀਆਂ ਦੇ ਨੰਬਰ ਬੋਲਾਂ ਇੱਥੇ ਯਾਰ ਕਿ ਤੂੰ ਹੋਰ ਫੜ ਲਓ ਮੈਪ ਤੇ ਜਿਹੜਾ ਉਹ ਮਿਲ ਜਾਓ, ਇਹ ਮੇਰੇ ਤੋਂ ਹੀ ਕੰਮ ਹੋਣਾ। ਕਰੀ ਰੱਖੋ ਬੱਚੇ, ਹਾਂ ਜੁਰਮਾਨਾ ਦੇ ਸਕਦੇ ਪਰ ਰਸ ਇੰਨੇ ਸਰੋਤਿਆਂ ਦਾ ਰਸ ਮਿਲ ਜਾਂਦਾ ਕਿ ਮੇਰਾ ਆਪਣਾ ਮਨ ਇੱਕ ਵਾਰੀ ਟੁੱਟ ਗਿਆ ਉਸ ਥਾਂ ਤੋਂ ਨਹੀਂ ਹੋਣਾ, ਇਹਨਾਂ ਨੂੰ ਮੱਤ ਜੋੜ ਦੇ ਜਿਹੜੇ ਪਰਚੇ ਤੇ ਉਹ ਸਾਹ ਜੀ ਸ਼ੇਰੇ ਪੰਜਾਬ ਨੇ ਇਸ ਵੇਲੇ ਡਾਉਣੀ ਪੜਵਾ ਦਿੱਤੀ, ਦੂਰ ਦੂਰ ਤੱਕ ਖੋਜ ਕੀਤੀ। ਇਹਨੇ ਕਿਹਾ ਖੋਜ ਕਰਨ ਵਾਲੇ ਨੂੰ ਤੁਹਾਨੂੰ ਵੀ ਬਹੁਤ ਵੱਡਾ ਇਨਾਮ ਦਿੱਤਾ ਜਾਏਗਾ, ਲੱਭੋ। ਲੱਭਦਿਆਂ ਲੱਭਦਿਆਂ ਇੱਕ ਬਜ਼ੁਰਗ ਲੱਭਦਾ ਕਿ ਉਸ ਬਜ਼ੁਰਗ ਦੀ ਵੱਡੀ ਲੰਮੀ ਉਮਰ ਹੈ। ਮੈਂ ਜ਼ੁਬਾਨੀ ਮੇਰੇ ਖਿਆਲ ਨਹੀਂ ਮੈਂ ਤੁਹਾਨੂੰ ਦੱਸ ਸਕਦਾ, ਨੋਟ ਹੈ ਮੇਰੇ ਕੋਲ ਵੀ ਕਿੰਨੀ ਉਮਰ ਸੀ। ਉਸ ਬਜ਼ੁਰਗ ਦਾ ਪਤਾ ਲੱਗਿਆ ਕਿ ਸ਼ੇਰੇ ਪੰਜਾਬ ਨੂੰ ਤੁਰਤ ਸਿਰਿਆ ਦਿੱਤਾ ਗਿਆ ਕਿ ਬਜ਼ੁਰਗ ਲੱਭਦੇ। ਸ਼ੇਰੇ ਪੰਜਾਬ ਕਹਿਣ ਲੱਗੇ ਉਸ ਬਜ਼ੁਰਗ ਨੂੰ ਲੈ ਕੇ ਕਿਵੇਂ ਆਉਣਾ ਕਿ ਮੈਂ ਦੱਸਾਂ। ਉਹ ਐਵੇਂ ਆਪਣੀ ਮਰਜ਼ੀ ਨਾਲ ਲੈ ਕੇ ਤੁਰੇ ਹੋ, ਗੱਲ ਵੀ ਹੋਏਗੀ ਜਿਹਨੇ ਮੇਰੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕੀਤੇ ਹੋਣ ਕਿਤੇ ਐਵੇਂ ਨਾ ਲੈ ਕੇ ਤੁਰ ਜਾਓ ਮੇਰੇ ਕੋਲ। ਸੋਨੇ ਦੀ ਪਾਲਕ ਤਿਆਰ ਕੀਤੀ ਗਈ, ਉਹਦੇ ਸੁੰਦਰ ਵਿਸਾਰੀ ਕੀਤੀ ਗਈ, ਪਰ ਕਹਿੰਦਾ ਉਸ ਬਜ਼ੁਰਗ ਨੂੰ ਵਿੱਚ ਬਿਠਾ ਕੇ ਸ਼ੇਰੇ ਪੰਜਾਬ ਆਪਣਾ ਮੋਢਾ ਲਾ ਕੇ ਲੈ ਕੇ ਆਉਂਦਾ, ਪਾਲਕ ਨੇ ਚੁੱਕ ਕੇ ਲੈ ਕੇ ਆਉਂਦਾ। ਕਾਰਨ ਤਾਇਆ ਸਾਹਿਬ ਦੀ ਬਾਤ ਦੇ ਅੱਖ ਹੈ, ਕਹ ਨਾਨਕ ਕਿਆ ਦੀਜੈ ਕਹ ਸਾਹਿਬ ਦੀ, ਜਿਹੜਾ ਮੇਰੇ ਮਾਲਕ ਦੀ ਗੱਲ ਦੱਸੇ, ਸੀਸ ਬਣੇ ਕਰ ਵੈਸਣ ਦੀਜੈ ਬਿਰ ਸਿਰ ਸੇਵ ਦੀਜੈ। ਸ਼ੇਰੇ ਪੰਜਾਬ ਆਪਣੇ ਰਾਜ ਦਰਬਾਰ ਵਿੱਚ ਲੈ ਕੇ ਆਇਆ, ਦੁਨੀਆ ਹੈਰਾਨ ਸੀ, ਇਤਨਾ ਆਦਰ ਇਤਨਾ ਸਤਿਕਾਰ ਇੱਕ ਬਜ਼ੁਰਗ ਆਤਮਾ ਦਾ ਕੀਤਾ। ਉੱਚੇ ਸਿੰਘਾਸਨ ਤੇ ਬਿਠਾ ਕੇ ਸ਼ੇਰੇ ਪੰਜਾਬ ਨੇ ਕਿਹਾ, ਹੱਥ ਜੋੜ ਉਸ ਬਜ਼ੁਰਗ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਭੁੰਜੇ ਬੈਠ ਕੇ ਹੱਥ ਜੋੜ ਕੇ ਕਿਹਾ, ਧੰਨ ਭਾਗ ਮਹਾਂਪੁਰਸ਼ੋ, ਇਹ ਮੇਰਾ ਜਨਮ ਸਫਲਾ ਹੋ ਗਿਆ ਤੁਹਾਡੇ ਦਰਸ਼ਨ ਕਰ। ਮੈਂ ਆਪਣੇ ਉਸ ਕਲਗੀ ਵਾਲੇ ਸਤਿਗੁਰੂ ਦੇ ਜੇ ਦਰਸ਼ਨ ਨਹੀਂ ਕਰ ਸਕਿਆ, ਤੁਹਾਡੇ ਨੇਤਰਾਂ ਦੁਆਰਾ ਅੱਜ ਦਰਸ਼ਨ ਕਰਾਂਗਾ, ਇਹਨਾਂ ਕੰਨਾਂ ਦੁਆਰਾ ਸੁਣ ਕੇ ਦਰਸ਼ਨ ਕਰਾਂਗਾ, ਤੇ ਮੈਨੂੰ ਕਿਰਪਾ ਕਰਕੇ ਮੇਰੇ ਗੁਰੂ ਦਾ ਜੋ ਤੁਸੀਂ ਦਰਸ਼ਨ ਜਿਵੇਂ ਕੀਤਾ ਸੀ ਕੱਲਾ ਕੱਲਾ ਤੰਗ ਦੱਸੋ ਕਿ ਹੋਇਆ ਸੀ ਮੇਰੇ ਕੋਲ ਗੱਲ ਕੀ ਆਪ ਨੂੰ ਸਤਨਾਮ ਸ੍ਰੀ ਵਾਲ ਇੰਨੀ ਗੱਲ ਸੁਣਦੇ ਹਾਂ ਉਹ ਬਜ਼ੁਰਗ ਆਤਮਾ ਕੁਝ ਸਮੇਂ ਵਾਸਤੇ ਉਹਦੇ ਸ਼ਬਦ ਮੁੱਕ ਗਏ ਕਈ ਵਾਰ ਜੋ ਕੁਛ ਸ਼ਬਦਾਂ ਵਿੱਚ ਨਹੀਂ ਕਿਹਾ ਜਾ ਸਕਦਾ ਉਹ ਅੱਖਾਂ ਦੇ ਖਾਰ ਜਲਦੀ ਟੇਪਿਆਂ ਵਿੱਚ ਬਹੁਤ ਕੁਛ ਕਿਹਾ ਜਾ ਸਕਦਾ ਅੱਖਾਂ ਦੇ ਇੱਕ ਬੂੰਦ ਸਮੁੰਦਰ ਦੀ ਤਰ੍ਹਾਂ ਬਣ ਜਾਂਦੀ ਹੈ ਉਹ ਐਸੀ ਸਿਆਹੀ ਹੈ ਉਹ ਅਗੰਮੀ ਅੱਖਰ ਹਨ ਕੋਈ ਸਮਝਣ ਵਾਲਾ ਹੋਵੇ ਬਹੁਤ ਕੁਛ ਅੱਖਾਂ ਦੇ ਅੱਥਰੂ ਸਮਝਾ ਜਾਂਦੇ ਬਿਨਾਂ ਬੋਲੇ ਸਮਝਾ ਜਾਂਦੇ ਚੁੱਪ ਕਰ ਗਿਆ ਉਦੋਂ ਕੁਝ ਚਿਰ ਰੋਂਦਾ ਰਿਹਾ ਤੈਰਾਕੀ ਹਾਲਤ ਸਾਰਿਆਂ ਦੀ ਦਸ਼ਾਇਸ਼ੀ ਹੋ ਗਈ ਸ਼ੇਰੀ ਪੰਜਾਬ ਨੇ ਚੰਨ ਪੜਦੀ ਕਿਹਾ ਬਜ਼ੁਰਗੋ ਕਿਆ ਬਾਤ ਹੈ ਕਹਿਣਗੇ ਸ਼ੇਰੀ ਪੰਜਾਬ ਵਰਿਆਂ ਤੋਂ ਬਾਅਦ ਅੱਜ ਉਹ ਸਮਾਂ ਯਾਦ ਕਰਾ ਦਿੱਤਾ ਮੇਰੀ 18 ਵਰਿਆਂ ਦੀ ਉਮਰ ਸੀ ਬਦਲੂ ਜਵਾਨ ਸੀ ਪਰ ਮੈਂ ਉਸ ਉਮਰ ਵਿੱਚ ਮੂਰਖ ਸੀ ਮੈਨੂੰ ਗੁਰੂ ਦੇ ਦਰਸ਼ਨਾਂ ਦਾ ਕੋਈ ਗੱਡੇ ਦੇ ਵਿੱਚ ਪਿਆਰ ਨਹੀਂ ਸੀ ਪਰ ਮੇਰੇ ਪਿਤਾ ਜੀ ਮੈਨੂੰ ਪ੍ਰੇਰਨਾ ਕਰਕੇ ਲੈ ਗਏ ਫਿਰ ਕਹਿਣਗੇ ਆ ਤੈਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਸ਼ਨ ਕਰ ਮੈਂ ਆਪਣੇ ਪਿਤਾ ਦੇ ਨਾਲ ਗਿਆ ਸਾਂ 18 ਵਰਿਆਂ ਦੀ ਉਮਰ ਸੀ ਬੜੀ ਇੱਕ ਲਹਿਰ ਲੱਗੀ ਸੀ ਮੱਥਾ ਟੇਕਣ ਵਾਲਿਆਂ ਦੀ ਹਜ਼ੂਰ ਦਾ ਚਿਹਰਾ ਜਦੋਂ ਮੈਂ ਵੇਖਿਆ ਜਿਵੇਂ ਸੂਰਜ ਦੇ ਸਾਹਮਣੇ ਅੱਖਾਂ ਨਹੀਂ ਲੱਗਦੀਆਂ ਸ਼ੇਰੇ ਪੰਜਾਬ ਉਸ ਚਿਹਰੇ ਵੱਲ ਅੱਖਾਂ ਨਹੀਂ ਸੀ ਲੱਗਦੀਆਂ ਤੇ ਬਣਾਉਂਦੀਆਂ ਸਨ ਉਸ ਚਿਹਰੇ ਦੇ ਚੋਂ ਕਿਰਨਾਂ ਨਿਕਲਦੀਆਂ ਸਨ ਪ੍ਰਕਾਸ਼ ਦੀਆਂ ਜਿਉਂ ਜਿਉਂ ਮੈਂ ਨੇੜੇ ਗਿਆ ਮੈਨੂੰ ਇਉਂ ਲੱਗੇ ਜਿਵੇਂ ਸ਼ਾਂਤੀ ਦੇ ਸਮੁੰਦਰ ਵਿੱਚ ਡੁੱਬਦਾ ਜਾ ਰਿਹਾ ਮੈਂ ਕੋਈ ਸਤਸੰਗੀ ਨਹੀਂ ਸੀ ਪਰ ਜਿਸ ਵੇਲੇ ਮੇਰੇ ਪਿਤਾ ਦੀ ਵਾਰੀ ਆਈ ਮੱਥਾ ਟੇਕਣ ਦੀ ਕਲਗੀ ਵਾਲੇ ਸਤਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਮੈਨੂੰ ਕਿਹਾ ਕਾਕਾ ਮੱਥਾ ਟੇਕ ਮੈਂ ਆਪਣੇ ਪਿਤਾ ਦਾ ਵਚਨ ਮੰਨ ਕੇ ਜਦੋਂ ਆਪਣਾ ਮਸਤਕ ਕਲਗੀ ਵਾਲੇ ਸਤਗੁਰੂ ਦੇ ਚਰਨਾਂ ਨੂੰ ਸਪਰਸ਼ ਕੀਤਾ ਮੇਰਾ ਮਸਤਕ ਉਹਦੇ ਚਰਨਾਂ ਨੂੰ ਲੱਗਾ ਕਹਿੰਦਾ ਉਸੇ ਵੇਲੇ ਮੇਰੇ ਜਿਸਮ ਦੇ ਸਾਰੇ ਰੋਂ ਖੜੇ ਹੋ ਗਏ ਇੱਕ ਬਿਜਲੀ ਵਰਗਾ ਕਰੰਟ ਇੱਕ ਝਨਾਰ ਛਿੜ ਗਈ ਤੇ ਉਸ ਤੋਂ ਬਾਅਦ ਮੈਨੂੰ ਇਉਂ ਲੱਗਿਆ ਕਿ ਮੇਰਾ ਸਰੀਰ ਬਿਲਕੁਲ ਹਲਕਾ ਜਿਹਾ ਹੋ ਗਿਆ ਪਾਪਾਂ ਦਾ ਬੋਝ ਸਾਰਾ ਮੇਰੇ ਸਰੀਰ ਤੋਂ ਜਾਂਦਾ ਗਿਆ ਤੇ ਫਿਰ ਮੈਨੂੰ ਮੇਰੇ ਪਿਤਾ ਜੀ ਨੇ ਗੁਰੂ ਦੇ ਕੋਲ ਹੀ ਬਿਠਾ ਦਿੱਤਾ ਤੇ ਮੈਂ ਕਿੰਨੀ ਦੇਰ ਤੱਕ ਚਕੋਰ ਵਿੱਚ ਚੰਦਰਮਾ ਵੱਲ ਵੇਖਦਾ ਮੈਂ ਆਪਣੇ ਗੁਰੂ ਵੱਲ ਵੇਖਦਾ ਰਿਹਾ ਤੇ ਇਕੱਲੇ ਇਕੱਲੇ ਢੰਗ ਵੇਖਦਾ ਰਿਹਾ ਇਹ ਕਹਿੰਦਾ ਕਹਿੰਦਾ ਉਹ ਬਜ਼ੁਰਗ ਫਿਰ ਹੋ ਗਿਆ ਕਰੇ ਵਿੱਚ ਸ਼੍ਰੀ ਪੰਜਾਬ ਕਲਗੀ ਪਾਲੇ ਸਤਗੁਰੂ ਦੇ ਚਰਨ ਐਸੇ ਸੁੰਦਰ ਸਨ ਦੁਨੀਆਂ ਦੇ ਵਿੱਚ ਕਿਸੇ ਚੀਜ਼ ਦੀ ਸੁੰਦਰਤਾ ਮੈਨੂੰ ਨਜ਼ਰ ਨਹੀਂ ਆਉਂਦੀ ਜਿਹੜੀ ਸੁੰਦਰਤਾ ਦੇ ਨਾਲ ਗੁਰੂ ਦੇ ਚਰਨਾਂ ਨੂੰ ਤੋਰ ਦਿਓ ਤੇ ਗੁਰੂ ਸਾਹਿਬ ਦੇ ਪੈਰਾਂ ਦੀਆਂ ਉਂਗਲੀਆਂ ਪੈਰਾਂ ਦੇ ਨੱਕ ਹੱਥਾਂ ਦੀਆਂ ਉਂਗਲੀਆਂ ਹੱਥਾਂ ਬਾਹਾਂ ਤੇ ਸਤਗੁਰੂ ਮਹਾਰਾਜ ਦੇ ਇਕੱਲੇ ਇਕੱਲੇ ਅੰਗ ਦਾ ਵਰਣਨ ਕਰਦਾ ਹੈ ਜਿਹੜੇ ਭਾਈ ਵੀਰ ਸਿੰਘ ਜੀ ਨੇ ਹਰ ਇਕੱਲੇ ਇਕੱਲੇ ਅੰਗ ਉਹ ਸ਼੍ਰੀ ਪੰਜਾਬ ਦੇ ਪੁਰਾਣੇ ਰਿਕਾਰਡ ਚੋਂ ਕੱਢ ਕੇ ਉਸ ਬਜ਼ੁਰਗ ਦੀ ਵਿਆਖਿਆ ਭਾਈ ਸਾਹਿਬ ਨੇ ਕਲਗੀ ਚਰਚਾ ਵਿੱਚ ਦੱਸ ਲਿਖੀ ਉਹ ਤੋਂ ਚੰਗੀ ਤਰ੍ਹਾਂ ਪੜ੍ਹ ਲਈ ਤੇ ਜਿਸ ਵੇਲੇ ਦੱਸ ਦਿੱਤੀ ਉਹ ਬਜ਼ੁਰਗ ਕਹਿਣ ਲੱਗਾ ਕਿ ਸਤਗੁਰੂ ਦਾ ਇਹੋ ਜਿਹਾ ਚਿਹਰਾ ਸੀ ਇਹੋ ਜਿਹੇ ਸੁੰਦਰ ਨੇਤਰ ਸਨ ਇਹੋ ਜਿਹੇ ਬੁੱਧ ਸਨ ਇਹੋ ਜਿਹੇ ਨੇਤਰ ਇਹੋ ਜਿਹਾ ਮੱਥਾ ਚੌੜਾ ਤੇ ਇਹੋ ਜਿਹਾ ਭਰਵਾਂ ਸਰੀਰ ਤੇ ਲੱਕ ਬੜਾ ਪਤਲਾ ਸੀ ਸਤਗੁਰੂ ਮਹਾਰਾਜ ਦਾ ਤੇ ਸਾਦੀ ਬੜੀ ਚੌੜੀ ਸੀ ਕਰਨੀ ਵਾਲੇ ਸਤਗੁਰੂ ਭਾਰੀ ਭਾਰ ਨੂੰ ਸਹਿਣ ਵਾਲੀਆਂ ਲੱਤਾਂ ਸਨ ਤੇ ਫੁਲਕੀ ਬਿਜਲੀ ਵਰਗੀ ਸੀ ਜਦੋਂ ਉੱਠਦੇ ਸਨ ਜਦੋਂ ਤੁਰਦੇ ਸਨ ਤੇ ਕਈ ਵਾਰ ਬੜੇ ਬੜੇ ਨੌਜਵਾਨ ਨਾਲ ਉਸ ਭਾਗ ਕੀ ਤੁਰਦੇ ਤੇ ਨੌਜਵਾਨ ਨਾਲ ਨਹੀਂ ਸੀ ਲੜ ਸਕਦੇ ਤੇ ਸਤਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉਹ ਜਿੰਨੇ ਨਿਸ਼ਾਨੀਆਂ ਦੱਸੀਆਂ ਉਹਨਾਂ ਵਿੱਚ ਇੱਕ ਅਜਾਨ ਵਾਲੂ ਪਾਨ ਕਿਰਪਾਨ ਅਜਾਨ ਭੁਜਾ ਇਹ ਰਵੀ ਅਵਤਾਰ ਦੀਆਂ ਨਿਸ਼ਾਨੀਆਂ ਨੂੰ ਕਰ ਸਕਦਾ ਤੇ ਇਸ ਪ੍ਰਕਾਰ ਉਸਨੇ ਦੱਸਿਆ ਕਹਿਣ ਲੱਗਾ ਜੀ ਰਾਜਨ ਮੈਂ ਚਿਹਰਾ ਵੇਖਦਾ ਪਰ ਉਹਦੀ ਵਿਆਖਿਆ ਜੋ ਮੈਂ ਕਰ ਸਕਦਾ ਉਹ ਤੈਨੂੰ ਨਿਸ਼ਾਨੀਆਂ ਦੱਸ ਨਾਮ ਮੈਂ ਦੱਸ ਨਹੀਂ ਸਕਦਾ ਕਿਉਂਕਿ ਨਾਮ ਬਾਰੇ ਮੈਂ ਵੀ ਅਣਜਾਣਾ ਮੈਨੂੰ ਉਹਦਾ ਰੱਖਿਆ ਗਿਆ ਜੋ ਰੱਬੀ ਚੌਲਾ ਕਹਿੰਦਾ ਅਭਿਆਸ ਵਿੱਚ ਉਹ ਮੈਨੂੰ ਦੱਸਦਾ ਤੇ ਫਿਰ ਕਹਿਣ ਲੱਗੇ ਉਹਨਾਂ ਦੇ ਕੋਲ ਰਾਜ ਸੀ ਚਾਟਕੇ ਦੇ ਹਾਥੀ ਘੋੜੇ ਜੰਗੀ ਸਮਾਨ ਇਹ ਵੀ ਹੋਏਗਾ ਤੇ ਲੋਕ ਗੁਰੂ ਕਰਕੇ ਪੂਜਦੇ ਹੋਣਗੇ ਤੇ ਲੰਮੇ ਕੇਸ ਹੋਣਗੇ ਜਦੋਂ ਇਹ ਗੱਲਾਂ ਕਹੀਆਂ ਤਾਂ ਵਜ਼ੀਰ ਔਰ ਰਾਜੇ ਦੀ ਆਪਸ ਵਿੱਚ ਸਹਿਮਤ ਮਿਲੀ ਇਸ਼ਾਰਾ ਕੀਤਾ ਕਿ ਅਨੰਦ ਪਰਿਵਾਰ ਗੁਰੂ ਲੱਗ ਵਜ਼ੀਰ ਕਹਿਣ ਲੱਗਾ ਪੁੱਛੋ ਕਿ ਨਾਗਣ ਵੀ ਕੇਸ ਹੋਣਗੇ। ਕਾਲਸੀ ਦੇ ਫਕੀਰ ਨੂੰ ਪੁੱਛਿਆ ਕਿ ਐ ਫਕੀਰ ਕਿਆ ਜਿਹੜੇ ਨਾਲ ਦੇ ਹਨ ਉਹਨਾਂ ਦੇ ਪੈਰੂ ਕਾਰ ਸਿਰ ਉਹਨਾਂ ਦੇ ਸਿਰ ਤੇ ਕੇਸ? ਫਕੀਰ ਕਹਿਣ ਲੱਗਾ ਜੇ ਨਹੀਂ ਹਨ ਤਾਂ ਮੰਗ ਲੈਣ। ਕੇਸਾਂ ਵਾਲੀ ਕੌਮ ਪਹਿਲਾਂ ਕਰਨੀ ਉਸ ਗੁਰੂ ਉਹਨਾਂ ਦੇ ਹਰ ਸਿੱਖ ਦੇ ਲੰਬੇ ਕੇਸ ਹੋਣਗੇ, ਸ਼ਸਤਰਧਾਰੀ ਹੋਣਗੇ ਤੇ ਰੱਬੀ ਰੂਹਾਂ ਦੇਵਤਿਆਂ ਵਰਗੇ ਚਿਹਰੇ ਹੋਣਗੇ ਉਹਨਾਂ ਦੇ ਸਿੱਖਾਂ ਦੇ। ਸਾਰੀਆਂ ਗੱਲਾਂ ਜਿਸ ਵੇਲੇ ਨਿਸ਼ਾਨੀਆਂ ਦੱਸੀਆਂ ਆਪਸ ਵਿੱਚ ਸਹਿਮਤ ਮਿਲੀ ਕਿ ਅਨੰਦ ਪਰਿਵਾਰ ਗੁਰੂ ਹੈ, ਸਭ ਤੋਂ ਪਹਿਲਾਂ ਖੋਜ ਉਸੇ ਗੁਰੂ ਦੀ ਕੀਤੀ ਜਾਏ। ਕਾਲਸੀ ਵਾਲਾ ਫਕੀਰ ਜਦੋਂ ਨਮਸਕਾਰ ਕਰਕੇ ਰਾਜਾ ਉੱਠ ਚੱਲਿਆ ਕਹਿਣ ਲੱਗਿਆ ਰਾਜਨ ਇੱਕ ਗੱਲ ਸੁਣ ਲੈ ਸਜਣਾ, ਜਿੱਦਣ ਕਿਤੇ ਤੈਨੂੰ ਮਿਲ ਗਿਆ ਤਾਂ ਮੈਨੂੰ ਵੀ ਮਿਲਾ ਦੇਣਾ। ਇਹ ਮੇਰੀ ਜਾਣ ਲੱਗਿਆ ਤੇਰੇ ਚਰਨਾਂ ਚ ਬੇਨਤੀ ਹੈ, ਮੈਨੂੰ ਯਕੀਨ ਹੈ ਕਿ ਤੂੰ ਲੱਭ ਲੈਂਗਾ। ਮੇਰੇ ਕੋਲ ਤੇ ਲੱਤਾਂ ਵੀ ਮੇਰੀਆਂ ਸਾਥ ਦਿੰਦੀਆਂ, ਮੈਂ ਤੇ ਲੱਭ ਨਹੀਂ ਸਕਦਾ, ਸਾਰੀ ਜ਼ਿੰਦਗੀ ਲੱਭਦਾ ਲੱਭਦਾ ਅਖੀਰ ਫਰੀਦ ਦੀ ਗੱਲ ਤੇ ਵਿਸ਼ਵਾਸ ਕਰ ਬੈਠਾ, ਅਜੇ ਸੋ ਰੱਬ ਨਾ ਬੋੜਿਓ ਇੱਕ ਬੰਦੇ ਦੇ ਪਾ। ਬਾਦਸ਼ਾਹ ਆਪਣੇ ਘਰ ਪਹੁੰਚਿਆ, ਵਜ਼ੀਰ ਨੂੰ ਅਨੰਦਪੁਰ ਸਾਹਿਬ ਪਹੁੰਚਿਆ, ਗੁਰੂ ਇਸ ਸਰਦੂਤ ਵਿੱਚ ਆ ਗਿਆ। ਰਾਜਾ ਗੁਰੂ ਦੇ ਦਰਸ਼ਨ ਕਰਕੇ ਪੁੱਤਰ ਦਾ ਦਰ ਪਾ ਕੇ ਕਿਰਤ ਕਿਰਤ ਹੋ ਗਿਆ ਕਿ ਉਹ ਫਕੀਰ ਸਾਈਂ ਦੀ ਗੱਲ ਨੂੰ ਰਾਜਾ ਪੁੱਤ ਗਿਆ ਤੇ ਹੁਣ ਬੇਵਸ ਹੋ ਗਿਆ ਫਕੀਰ ਮਰਨ ਦੇ ਕਿਨਾਰੇ ਜਾ ਪਹੁੰਚਿਆ। ਜਦੋਂ ਮਰਨ ਦੇ ਕਿਨਾਰੇ ਪਹੁੰਚਿਆ ਤੇ ਇੱਕ ਦਿਨ ਬੇਵਸ ਹੋ ਕੇ ਕਹਿਣ ਲੱਗਾ ਚਾਂ ਪੁੱਤਰ ਮੇਰਾ ਸਭ ਕੁਛ ਤੂੰ ਹੀ, ਮੇਰਾ ਸੇਵਕ ਵੀ ਤੂੰ, ਮੇਰਾ ਪੁੱਤਰ ਵੀ ਤੂੰ, ਮੇਰਾ ਭਰਾ ਸੰਬੰਧੀ ਸਭ ਕੁਛ ਤੂੰ ਹੈ, ਪਰ ਬੇਟਾ ਮੇਰਾ ਸਰੀਰ ਹੁਣ ਰਹੇਗਾ ਨਹੀਂ। ਉਹ ਭੋਲਾ ਰੋਣ ਲੱਗਿਆ, ਕਹਿਣ ਲੱਗਾ ਗੁਰੂ ਜੀ ਮੇਰਾ ਸੰਸਾਰ ਚ ਮੇਰੀ ਮਾਂ ਦੇ ਮਰਨ ਤੋਂ ਬਾਅਦ ਹੋਰ ਕੋਈ ਨਹੀਂ, ਤੁਸੀਂ ਉਹ ਸਭ ਕੁਛ ਹੋ, ਤੁਸੀਂ ਇਸ ਤਰ੍ਹਾਂ ਨਾ ਕਹੋ। ਕਹਿੰਦੇ ਬੇਟਾ ਸਰੀਰ ਨੇ ਸਭ ਸਰੀਰਾਂ ਨੇ ਜਾਣਾ, ਪਰ ਇੱਕ ਗੱਲ ਧਿਆਨ ਨਾਲ ਤੇ ਤੂੰ ਪੁੱਤਰ ਇਸ ਤਰ੍ਹਾਂ ਕਰ ਜਿੰਨਾ ਚਿਰ ਸਾਹ ਚੱਲਦੇ ਮੈਨੂੰ ਆਸ ਨਹੀਂ ਟੁੱਟਦੀ, ਮੈਂ ਇੱਛਾ ਰੱਖਦਾ ਕਿ ਕਦੇ ਤਾਂ ਮਿਲੇਗਾ, ਤੇ ਤੂੰ ਸਵੇਰ ਦੇ ਵਕਤ ਗਈਆਂ ਨੂੰ ਪੱਠੀ ਪਾ ਕੇ ਜਾ ਕੇ ਕਿਤੇ ਸੂਹਾ ਕੱਢਿਆ ਕਰ, ਕਿਤੇ ਕਨਸੋ ਪਵੇ ਕੋਈ ਅਵਤਾਰ ਪ੍ਰਗਟ ਹੋਇਆ ਤਾਂ ਫਿਰ ਤੂੰ ਜਾ ਪਹੁੰਚੀ। ਉਹ ਭੋਲਾ ਗਈਆਂ ਨੂੰ ਪੱਠੀ ਪਾ ਕੇ ਤੁਰ ਜਾਂਦਾ ਹੈ, ਜਦੋਂ ਦੇਖਿਆ ਗਈਆਂ ਭੁੱਖੇ ਮਰਦੇ ਗਈਆਂ ਨੂੰ ਖੁੱਲੀਆਂ ਛੱਡ ਕੇ ਤੁਰਨ ਲੱਗ ਪਿਆ, ਦੂਰ ਦੂਰ ਤੱਕ ਜਾਂਦਾ ਹੈ ਕਿਤੇ ਕੁਛ ਨੀ ਪਤਾ ਲੱਗਦਾ। ਤੇ ਇੱਕ ਦਿਨ ਚਾਂਦ ਬੈਠਾ ਆਪਣੀ ਗੁਰਦੇਵ ਦੇ ਕੋਲ, ਪੁੱਛਿਆ ਬੇਟਾ ਕਿਵੇਂ ਆ ਗਏ ਕਿ ਨਹੀਂ? ਇਹ ਕਹਿਣ ਲੱਗੇ ਗੁਰੂ ਜੀ ਦੇ ਬੇਹੋਸ਼ ਹੋ। ਫਕੀਰ ਮਰਨ ਲੱਗਿਆ ਇਹ ਭੋਲਾ ਪੁੱਟ ਕੇ ਨੱਠ ਲਿਆ ਕਿਸੇ ਬੈਰ ਕੋਲ ਨਹੀਂ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਲੱਭਣ ਵਾਸਤੇ ਨੱਠਾ। ਪਤਾ ਨੀ ਜਿੱਧਰ ਨੂੰ ਮੂੰਹ ਹੋਇਆ ਉੱਧਰ ਨੂੰ ਤੁਰ ਗਿਆ। ਇਹ ਉੱਧਰ ਸਤਿਗੁਰੂ ਦਿਲਾਂ ਦੇ ਬਹਿਰ ਨੂੰ ਕਹਿੰਦੇ ਰਾਜਨ ਇਹਦਾ ਕਰਜ਼ਾ ਲਾਉਣ ਚੱਲੇ, ਤੂੰ ਵੀ ਤਿਆਰ ਹੋ ਜਾਣਾ। ਰਾਜੇ ਕੋਈ ਸਮਝ ਨਹੀਂ ਆਈ, ਘੋੜੇ ਤੇ ਕਾਠੀ ਪਾਈ ਪੌਂਟਾ ਸਾਹਿਬ ਤੋਂ ਰਾਜੇ ਨੂੰ ਨਾ ਲਿਆ ਹਜ਼ੂਰ ਸੱਚੇ ਪਾਤਸ਼ਾਹ ਤੁਰ ਪਏ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਹੁਤ ਆਈ ਜਾ ਰਹੇ ਨੇ, ਤੇ ਪੁੱਤਰ ਇਹ ਚੀਕਾਂ ਮਾਰਦਾ ਜੰਗਲ ਦੇ ਵਿੱਚ ਨੱਠਿਆ ਜਾ ਰਿਹਾ। ਉਧਰੋਂ ਸਤਿਗੁਰੂ ਮਹਾਰਾਜ ਦਾ ਜੰਗਲ ਵਿੱਚ ਮਿਲਾਪ ਹੁੰਦਾ ਹੈ। ਇਹ ਵੇਖਦਾ ਰਿਹਾ ਪਹਿਲਾਂ ਕਿਤੇ ਜਗ੍ਹਾ ਰਾਜੇ ਤੇ ਚਲੀ ਦੇਵੋ ਕਿਸੇ ਪਹਿਚਾਣੇ ਨੇ, ਰਾਜੇ ਦੀ ਮਾਂ ਉੱਪਰੇ ਰਹਿ ਗਈਆਂ। ਫਿਰ ਵੇਖਦਾ ਸਤਿਗੁਰੂ ਮਹਾਰਾਜ ਬੈਠੇ ਸਨ, ਇਹਨੇ ਮੱਥਾ ਨਹੀਂ ਚੁੱਕਿਆ, ਸਾਹਮਣੇ ਖੜਾ ਰਿਹਾ, ਮਹਾਰਾਜ ਵੀ ਦੇਖਦੇ ਸਨ, ਪਿਆਰ ਦੇਖਦੇ। ਇਹ ਫਿਰ ਵੇਖਦਾ ਰਿਹਾ ਕਿੰਨੀ ਦੇਰ ਤੱਕ ਖੜਾ ਰਿਹਾ, ਬੋਲਿਆ ਨਹੀਂ। ਤੇ ਜਿਸ ਵੇਲੇ ਸਤਿਗੁਰੂ ਮਹਾਰਾਜ ਉੱਠੇ ਫਿਰ ਹੋਰ ਗੇੜੇ ਨੂੰ ਹੋ ਗਿਆ। ਸਤਿਗੁਰੂ ਮਹਾਰਾਜ ਦੇ ਲਈ ਪੰਜ ਸ਼ਨਾਨਾ ਕਰਨ ਲਈ ਜਲ ਲੈਂਦਾ ਗਿਆ, ਪੰਜ ਸ਼ਨਾਨਾ ਕੀਤਾ। ਇਹ ਫਿਰ ਧਿਆਨ ਨਾਲ ਵੇਖਦਾ ਜਦੋਂ ਸਤਿਗੁਰੂ ਜੀ ਪਰਨੇ ਦੇ ਨਾਲ ਹੱਥ ਪੈਰ ਸਾਫ਼ ਕੀਤੇ ਗਏ, ਇਹ ਸੁਭਾਵਿਕ ਸਤਿਗੁਰੂ ਮਹਾਰਾਜ ਨੇ ਆਪਣੀਆਂ ਬਾਹਾਂ ਢਿੱਲੀਆਂ ਛੱਡੀਆਂ ਹੇਠਾਂ ਨੂੰ, ਜਦੋਂ ਗੋਡਿਆਂ ਤੱਕ ਪਹੁੰਚ ਗਏ ਗੋਡਿਆਂ ਤੋਂ ਹੇਠ ਨੱਠ ਕੇ ਆ ਕੇ ਫਿਰ ਵੀ ਚਰਨ ਨਹੀਂ ਫੜੇ, ਆਪਣਾ ਹੱਥ ਗੁਰੂ ਸਾਹਿਬ ਦਾ ਫੜ ਕੇ ਸੱਜਾ ਗੋਡੇ ਦੇ ਨਾਲ ਲਾ ਕੇ ਮਿਲਣ ਲੱਗਾ। ਮਹਾਰਾਜ ਹੱਸ ਕਹਿੰਦੇ ਨੌਜਵਾਨ ਕੀ ਦੇਖਦਾ? ਉਹ ਤੋਂ ਬਾਅਦ ਫਿਰ ਆਪਣੀਆਂ ਬਾਹਾਂ ਹੇਠਾਂ ਨੂੰ ਕਰਕੇ ਦੇਖਦਾ, ਉਪਰੇ ਰਹਿ ਗਿਆ ਰਾਜ ਦੀਆਂ ਦੇ ਜਾਂ ਹੋਰਾਂ ਦੀਆਂ ਦੇਖਦਾ, ਫਿਰ ਹੱਥ ਫੜ ਲਿਆ। ਹੱਥ ਫੜ ਕੇ ਕਹਿੰਦਾ ਕਹਿੰਦਾ ਤੁਸੀਂ ਉਹੀ ਹੋ ਜਿਹਨੇ ਮੈਂ ਲੱਭ ਰਿਹਾ ਬੰਦਾ। ਮਹਾਰਾਜ ਚੁੱਪ ਕਹਿ ਮੈਂ ਉਹਨੂੰ ਉਹ ਸਿੰਘ ਥੋੜੇ ਜਿਹੇ ਫਕੀਰ ਦੀ ਗੱਲ ਯਾਦ ਆਈ ਤੇ ਕਹਿਣ ਲੱਗਾ ਜੀ ਹੁਣ ਕੀ ਫਾਇਦਾ ਤੁਹਾਨੂੰ ਲੱਭਣ ਦਾ, ਵਿਹੜਾ ਤੇ ਬੀਤ ਗਿਆ, ਸਾਰੇ ਲੋਕ ਤਰਸਦੇ ਮਰ ਗਏ, ਹੁਣ ਉਹਨਾਂ ਦਾ ਸੁਨੇਹਾ ਲੈ। ਮਹਾਰਾਜ ਜੀ ਕੀ ਸੁਨੇਹਾ? ਕਹਿੰਦਾ ਜੀ ਮੈਂ ਕਈ ਦਿਨਾਂ ਚ ਪਕਾਇਆ ਅਨਪੜ੍ਹ ਗਵਾਰ, ਮੂਰਖ ਮੈਂ ਵਿਦਿਆ ਨਹੀਂ ਜਾਣਦਾ ਤੇ ਮੇਰਾ ਗੁਰੂ ਕਹਿੰਦਾ ਸੀ ਜਿੱਦਣ ਤੈਨੂੰ ਮਿਲ ਜਾਣ ਲੰਮੀਆਂ ਬਾਹਾਂ ਵਾਲੇ ਤੇ ਉਦਣ ਆਹ ਅਕਲ ਕਹਿ ਦੀ ਕਿ ਕਾਲਸੀ ਦਾ ਫਕੀਰ 100 ਸਾਲ ਦੀ ਉਮਰ ਦਾ ਬੁੱਢਾ ਸਹਿਤ ਦਾ ਮਰ ਗਿਆ ਤੁਹਾਡੇ ਦਰਸ਼ਨਾਂ ਨੂੰ ਤੇ ਉਹਦੀ ਪ੍ਰਲੋਕ ਵਿੱਚ ਵਾਹੁਣੀ ਕਰ। ਮਹਾਰਾਜ ਕਹਿੰਦੇ ਤੈਨੂੰ ਯਕੀਨ ਵੀ ਮਰ ਗਿਆ? ਕਹਿੰਦੇ ਗੁੱਸੇ ਚ ਬੋਲ। ਕਹਿੰਦਾ ਹੁਣ ਜਿਉਂਦਾ ਰਹੇ? ਉਹਦੇ ਉੱਤੇ ਇਤਿਹਾਸ ਲਿਖਿਆ। ਮਹਾਰਾਜ ਕਹਿੰਦੇ ਪਾਪਾ ਤੂੰ ਇਸ ਤਰ੍ਹਾਂ ਗੁੱਸੇ ਕਿਉਂ ਹੈ? ਕਹਿੰਦਾ ਗੁੱਸਿਆਂ ਵੀ ਤੁਸੀਂ ਪਹਿਲਾਂ ਕਿਉਂ ਨਹੀਂ ਮਿਲੇ? ਮਹਾਰਾਜ ਕਹਿੰਦੇ ਬੈਠ ਮੇਰੇ ਕੋਲ, ਮੇਰੇ ਨਾਲ ਹੀ ਬੈਠ। ਕਹਿੰਦੇ ਤੈਨੂੰ ਕਿਸ ਕੀ ਨਾ ਵੀ ਮਰ ਗਿਆ? ਕਹਿੰਦਾ ਮਹਾਰਾਜ ਜਦੋਂ ਮੇਰੀ ਮਾਂ ਮਰਨ ਲੱਗੀ ਸੀ ਉਦੋਂ ਇੰਨੀ ਦੇਰ ਪਹਿਲਾਂ ਇਹੀ ਹਾਲਤ ਹੋ ਗਈ ਸੀ ਤੇ ਉਦੋਂ ਬਾਅਦ ਉਹ ਮਰ ਗਈ ਸੀ। ਹੁਣ ਉਹ ਤਿੰਨ ਪਹਿਲਾਂ ਦਸਣਾ ਹੋ ਗਿਆ, ਉਹ ਵੀ ਮਰ ਗਿਆ ਹੋਵੇਗਾ। ਮਹਾਰਾਜ ਕਹਿੰਦੇ ਭੋਲਿਆ ਜੇ ਮਰ ਗਿਆ ਹੋਵੇਗਾ ਤੇਰੇ ਗੁਰੂ ਨੂੰ ਜਿਉਂਦਾ ਕਰਨਾ। ਫਿਰ ਸਤਿਗੁਰੂ ਦੇ ਚਰਨਾਂ ਦੇ ਮੱਥਾ ਟੇਕਿਆ। ਮਹਾਰਾਜ ਦੇ ਭੋਲੇ ਪੰਤੇ ਹਜੇ ਆਪਣੇ ਘੋੜੇ ਦੇ ਨਾਲ ਉਠਾਉਂਦੇ ਸਨ। ਸਿੱਧਾ ਘੋੜਾ ਪਹੁੰਚਿਆ ਉਸ ਫਕੀਰ ਦੇ ਕੁਟਿਆ ਦੇ ਬਾਹਰ, ਨੱਠਿਆ ਚਾਂਦ ਅੰਦਰ ਗਿਆ, ਜਾ ਕੇ ਫਕੀਰ ਨੂੰ ਵਾਧਾ ਮਾਰਦਾ ਹੈ ਪਰ ਫਕੀਰ ਹੈ। ਚਰਨ ਫੜ ਲਏ, ਫੁੱਟ ਫੁੱਟ ਕੇ ਰੋਇਆ, ਕਹਿੰਦਾ ਜੀ ਮੇਰਾ ਗੁਰੂ ਮਰ ਗਿਆ। ਮਹਾਰਾਜ ਅੰਦਰ ਆਏ, ਵਜ਼ੀਰ ਬਾਦਸ਼ਾਹ ਗੁਰੂ ਸਾਹਿਬ ਦੇ ਨਾਲ ਦੇ ਸਿੰਘ ਆਏ, ਕੁਝ ਉਸ ਵੇਲੇ ਸਤਿਗੁਰਾਂ ਦੇ ਨਾਲ ਇੱਕ ਵੈਦ ਜਿਹਦੇ ਕੋਲ ਕਸਤੂਰੀ ਕੇਸਰ ਕੁਝ ਐਸੀ ਵਸਤੂ ਬਣਾਈ ਸੀ, ਪੁਰਾਣੇ ਵੈਦ ਜਾਣਦੇ ਸਲਾਹ ਦੁਰਲਭ ਹੋ ਗਈ ਹੈ। ਇਹ ਸਤਿਗੁਰੂ ਮਹਾਰਾਜ ਕਹਿਣ ਲੱਗੇ ਇਸ ਤਰ੍ਹਾਂ ਕਰੋ, ਜਲਦੀ ਕਰੋ, ਤਾਲਵੇ ਦੀ ਬਾਰਿਸ਼ ਬਦਾਮ ਹੋਗਾ, ਪੈਰਾਂ ਦੀ ਤਲੀਆਂ ਦੀ, ਹੱਥਾਂ ਦੀ ਤਲੀਆਂ ਦੀ, ਪੈਰਾਂ ਦੀ ਪਤਲੀਆਂ, ਹੱਥਾਂ ਦੀਆਂ ਤਲੀਆਂ ਤੇ ਸਿਰ ਵਾਲੇ ਪਾਸੇ ਸਤਿਗੁਰੂ ਆਪ ਬੈਠ ਗਏ। ਹੌਲੀ ਹੌਲੀ ਮਿੱਠਾ ਮਿੱਠਾ ਹੱਥ ਉਸ ਫਕੀਰ ਦੇ ਸਿਰ ਤੇ ਫਿਰਨ ਲੱਗਾ ਤੇ ਚਾਂਦ ਖੜਾ ਵੇਖਦਾ, ਸੋਚਦਾ ਕਿ ਮੇਰੇ ਗੁਰੂ ਦੇ ਵਿੱਚ ਜਾਨ ਪਾ ਰਹੇ ਨੇ ਭੋਲਾ ਪੁੱਤ। ਤੇ ਹੌਲੀ ਹੌਲੀ ਜਦੋਂ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਇਹਦੇ ਸਾਹਸੀ ਸਾਹ ਚੱਲ ਪਏ। ਸਾਹ ਚੱਲਣ ਤੋਂ ਬਾਅਦ ਜਦੋਂ ਥੋੜੇ ਥੋੜੇ ਨੇਤਰ ਖੁੱਲੇ, ਬੋਲਣ ਦਾ ਕਾਰਨ ਨਹੀਂ, ਗੁਰੂ ਨੇ ਰੋਹਾਨੀਅਤ ਪਰ ਵਰਤੀ। ਨੇਤਰ ਖੁੱਲਿਆਂ ਤੋਂ ਬਾਅਦ ਇਹਨੇ ਆਪਣੇ ਸੇਵਕ ਨੂੰ ਆਵਾਜ਼ ਮਾਰੀ, ਕਹਿੰਦੇ ਪੁੱਤਰ ਚਾਂਦ ਤੂੰ ਕਿੱਥੇ ਹੈ? ਕਹਿੰਦਾ ਗੁਰੂ ਜੀ ਮੈਂ ਤੁਹਾਡੇ ਚਰਨਾਂ 'ਚ ਖੜਾ। ਕਹਿੰਦੇ ਕੌਣ? ਆਹ ਕੌਣ ਹੈ ਜਿਹਦੇ ਜਿਹਦਾ ਮੇਰੇ ਸਿਰ ਤੇ ਹੱਥ ਚੱਲ ਰਿਹਾ ਹੈ? ਮੇਰੇ ਸਿਰ ਤੇ ਹੱਥ ਸਪਰਸ਼ ਹੋਣ ਦੇ ਨਾਲ ਮੇਰੇ ਸਾਰੇ ਸਰੀਰ 'ਚ ਠੰਡ ਪੈ ਰਹੀ ਹੈ। ਉਹ ਬੜੇ ਖੁਸ਼ ਹੋ ਕੇ ਕਹਿੰਦਾ ਗੁਰੂ ਜੀ ਉਹੀ ਲੰਮੀਆਂ ਵਾਹਾਂ ਵਾਲੇ, ਇਹ ਲੰਮੀਆਂ ਵਾਹਾਂ ਵਾਲੇ। ਉਸੇ ਫਕੀਰ ਮੁੱਧਾ ਹੋ ਕੇ ਗੁਰੂ ਦੇ ਚਰਨਾਂ 'ਚ ਡਿੱਗਦਾ, ਮਹਾਰਾਜ ਦੇ ਫਕੀਰ ਸਮੇਂ ਲੇਟਿਆ, ਗੁਰੂ ਦੀ ਗੋਦ ਵਿੱਚ ਪਿਆ ਸੀ। ਤੇ ਜਿਸ ਵੇਲੇ ਫਕੀਰ ਨੂੰ ਸੋਧੀ ਆਈ, ਚਰਨਾਂ 'ਤੇ ਮੱਥਾ ਟੇਕਿਆ ਤੇ ਲੰਮੀਆਂ ਵਾਹਾਂ ਵਾਲੇ ਸਾਹਿਬ ਦੇ ਦਰਸ਼ਨ ਕੀਤੇ, ਸਤਿਗੁਰੂ ਮਹਾਰਾਜ ਨੇ ਪਾਲਕੀ ਮੰਗਾਈ, ਪਾਲਕੀ ਦੇ ਵਿੱਚ ਉਠਾ ਕੇ ਲੈ ਗਏ। ਉਸ ਦੀ ਸਪਤਮੀ ਦਾ ਦਿਹਾੜਾ ਲੇਟ ਹੋ ਗਿਆ, ਸੰਗਤਾਂ ਉਡੀਕਦੀਆਂ ਰਹੀਆਂ, ਬੜੇ ਪਿੰਡ ਲੰਘ ਗਈ। ਅਗਲੇ ਦਿਨ ਸਤਿਗੁਰੂ ਮਹਾਰਾਜ ਪਹੁੰਚ ਗਏ। ਸਤਿਗੁਰੂ ਮਹਾਰਾਜ ਕਹਿਣ ਲੱਗੇ ਸਾਧ ਸਿੰਘ ਜੀ ਅੱਜ ਆ ਅਸਲੀ ਗੁਰਮਤ, ਉਹ ਚੰਦਰਮਾ ਦੀ ਸੀ ਜਿਹੜੀ ਗੱਲ ਲੰਘ ਅੱਜ। ਕਹਿੰਦੇ ਮੈਂ ਕਿਸੇ ਰੂਹ ਨੂੰ ਜਨਮਾਂ ਤੇ ਮਾਤਰਾ ਦੇ ਵਿੱਚ ਨਹੀਂ ਮਿਲ ਸਕਿਆ। ਪਾਲਕੀ ਚ ਪਾ ਕੇ ਪੌਂਟਾ ਸਾਹਿਬ ਕੋਲ ਜਗ੍ਹਾ ਬਣੀ ਸੀ, ਅਲਕਲ ਕਾਰ ਸੇਵਾ ਵਾਲੀ, ਉਹ ਨਿਸ਼ਾਨੀਆਂ ਮਿਟਾਈ ਜਾ ਰਹੇ, ਪਤਾ ਨਹੀਂ ਸਾਡੇ ਕੋਲ ਕੀ ਹੋ ਗਿਆ। ਉਸ ਥਾਂ ਤੇ ਲਿਆ ਕੇ ਪਾਲਕੀ ਰੱਖੀ, ਦਰਸ਼ਨ ਕਰਾਏ। ਸਤਿਗੁਰੂ ਮਹਾਰਾਜ ਕਹਿਣਗੇ ਫਕੀਰ ਸਾਈ ਹੁਣ ਦੱਸ, ਜੇ ਸਰੀਰ ਨੂੰ ਰੱਖਣਾ ਚਾਹੁੰਦਾ, ਜਿੰਨੀ ਦੇਰ ਤੱਕ ਰੱਖਣਾ ਚਾਹੁੰਦਾ ਉਨੀ ਦੇਰ ਤੱਕ ਰਹਿ ਜਾਏ। ਕਹਿੰਦਾ ਮਹਾਰਾਜ ਹੁਣ ਮੈਂ ਪੁਰਾਣੇ ਖੱਲੜ ਨੂੰ ਰੱਖ ਕੇ ਕੀ ਲੈਣਾ? ਜੀਵਨ ਦਾ ਮਕਸਦ ਸੀ ਮਨੋਰਥ ਪੂਰਾ ਹੋ, ਤੇ ਹੁਣ ਇੱਕੋ ਹੀ ਮਨੋਰਥ ਰਹਿੰਦਾ। ਤੇ ਮਹਾਰਾਜ ਦੱਸੋ, ਹੱਥ ਜੋੜ ਕੇ ਕਹਿਣ ਲੱਗਾ ਲੰਮੀਆਂ ਬਾਹਾਂ ਵਾਲੇ ਸਾਜਾਂ, ਜਿਹਨਾਂ ਬਾਹਾਂ ਦੇ ਨਾਲ ਮੈਨੂੰ ਚੁੱਕ ਕੇ ਇੱਥੇ ਲੈ ਕੇ ਆਇਆ, ਤੇ ਮੇਰੇ ਮਰਨ ਤੋਂ ਬਾਅਦ ਚੰਡਾ ਆਪਣੇ ਹੱਥਾਂ ਨਾਲ ਲਾ ਦੀ, ਮੇਰੀ ਦੇਹ ਤੇਰੇ ਹੱਥਾਂ ਨਾਲ ਸੜ ਜਾਏ ਤੇ ਮੇਰੀ ਦੇਹ ਦਾ ਪਲਾ ਹੋ ਜਾਏ। ਸੱਚੇ ਪਾਤਸ਼ਾਹ ਨੇ ਆਪਣੇ ਹੱਥੀ ਉਹਦੀ ਦੇਹ ਨੂੰ ਚੰਡਾ ਲਾਇਆ, ਚਿਕਾ ਨੂੰ ਆਪਣੀ ਹੱਥੀ ਤੱਕ ਦਿੱਤੀ, ਆਪਣੇ ਹੱਥੀ ਸੰਸਕਾਰ ਕੀਤਾ, ਪੌਂਟਾ ਸਾਹਿਬ ਉਹ ਜਗ੍ਹਾ ਮਜ਼ਬੂਤ ਬਣ ਗਈ। ਇਸ ਕਰਕੇ ਲੰਮੀਆਂ ਬਾਹਾਂ ਇਹ ਧਰਮ ਦੀ ਅਵਤਾਰ ਜੀ ਹੁੰਦੀਆਂ ਨੇ, ਸੈਂਕੜੇ ਹਜ਼ਾਰੇ ਅੱਜ ਪੂਰੇ ਵਰਲਡ ਦੇ ਵਿੱਚ ਲੋਕਾਂ ਦੀਆਂ ਬਾਹਾਂ ਮਿਲੋ ਦਿਖਾ ਲਓ ਤੁਸੀਂ ਬਾਹਾਂ ਮੁੰਡੇ। ਇਸ ਕਰਕੇ ਸਤਿਗੁਰੂ
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਪਾਣ ਕਿਰਪਾਨ ਅਜਾਨ ਪੂਜਾ ਰਣ ਰੂਪ ਮਹਾਨ ਜਖਾਵੇ ਗਏ। ਉਹ ਲੰਮੀਆਂ ਬਾਹਾਂ ਭਗਵਾਨ ਦੀਆਂ ਹੋਣਗੀਆਂ ਤੇ ਆ ਕਰਕੇ ਮਹਾਨ ਰੂਪ ਇਹ ਐਸੀਆਂ ਪੰਜਾਬ ਵਾਲੇ ਹੱਥ ਵਿੱਚ ਸ਼ਸਤਰ ਲੈ ਕੇ ਆਉਣਗੇ। ਇਤ ਮਾਨ ਸੁਜਾਨ ਪਰਮਾਨ ਪ੍ਰਭਾ ਲਖ ਵਿਓਮ ਵਿਵਾਨ ਲੱਜਾ ਵਹਿੰਦੇ। ਸੁੰਦਰ ਮੂਰਤੀ ਮਾਨ ਦੀ ਤਰ੍ਹਾਂ ਚਤੁਰ ਪ੍ਰਭੂ ਬੇਅੰਤ ਉਹ ਪ੍ਰਭੂ ਨੂੰ ਜਾਣ ਕਰਕੇ ਵਿਵਾਨਾਂ ਚ ਬੈਠੇ ਆਕਾਸ਼ ਵਿਚ ਗਮਨ ਕਰਨ ਵਾਲੇ ਸਾਰੇ ਦੇਵਤੇ ਵੀ ਸ਼ਰਮਸਾਰ ਹੋਣਗੇ, ਕਿਉਂਕਿ 33 ਕਰੋੜ ਦੇਵਤਿਆਂ ਵਿਚ ਕੋਈ ਵੀ ਐਸਾ ਸੁੰਦਰ ਨਹੀਂ ਨਜ਼ਰ ਆਏਗਾ ਜਿਹਾ ਜਿਹਾ ਸੁੰਦਰ ਇਹ ਕਲੰਕ ਦਾ ਰੂਪ ਹੋਏਗਾ।
ਭੂਤ ਪਿਸਾਚ ਪ੍ਰੇਤ ਪਰੀ ਮਿਲ ਜੀਤ ਦਾ ਗੀਤ ਗਵਾ ਵਹਿੰਦੇ।
ਸ਼ਿਵ ਜੀ ਦੇ ਗਾਣ ਭੂਤ ਪ੍ਰੇਤ ਸਾਰੇ ਪਰੀਆਂ ਆਪ ਮਿਲ ਕਰਕੇ ਜਿੱਤ ਦੇ ਗੀਤ ਗਾਉਣਗੇ, ਕਿਉਂਕਿ ਐਸੀ ਜਿੱਤ ਜਿੱਧਰ ਨੂੰ ਵੀ ਜਾਏਗਾ ਅਵਤਾਰ ਤੇ ਜਿੱਤ ਜਿਹੜੀ ਹੈ ਉਹ ਜਲ ਵਿਚ ਹੁੰਦੀ ਹੈ, ਕੋਈ ਮੂਹਰੇ ਨਹੀਂ ਅੜੇਗਾ।
ਪਲ ਭਾਗ ਭਇਆ ਇਹ ਸੰਭਲ ਕੇ ਹਰ ਜੂ ਹਰ ਮੰਦਰ ਆਵਹਿੰਦੇ।
ਇਹ ਸੰਭਲ ਦੇਸ਼ ਦੇ ਵੱਡੇ ਭਾਵ ਤੇ ਜਿਸ ਦੇਸ਼ ਦੇ ਵਿਚ ਉਹ ਪਰਮੇਸ਼ਰ ਦੀ ਆਪ ਮਨੁੱਖਾ ਸ਼੍ਰੀ ਰੂਪੀ ਹਰੀ ਮੰਦਰ ਵਿਚ ਆਉਣਗੇ।
ਬਾਜ ਚਡੰਤ ਅਤੰਤ ਸੁਮੈ ਰਣ ਰੰਗ ਤੁਰੰਤ ਨਚਾ ਵਹਿੰਦੇ।
ਜਿਵੇਂ ਅੰਤ ਦੇ ਸਮੇਂ ਬੱਦਲ ਦਾਸ ਜੀ ਐਸਾ ਗਜਲਾ ਉਹਨਾਂ ਨੂੰ ਮਹਾਂਪਲ ਹੋਊਗੀ, ਕਹਿੰਦੇ ਇਸੇ ਤਰ੍ਹਾਂ ਹੀ ਰਣ ਰੰਗ ਤੁਰੰਗ ਨਚਾਵੇਂਗੇ, ਨਗਾਰੇ ਵੱਜਣਗੇ, ਘੋੜੇ ਨੱਚਣਗੇ, ਐਸੀ ਹਾਲ ਧਰਤੀ ਦੇ ਵਿਚ ਹਲਚਲ ਮਚਾਏਗੀ।
ਬਾਣ ਪ੍ਰਮਾਣ ਕਦਾ ਬਰਸੀ ਪਰ ਸੂਲ ਤੇ ਸੂਲ ਪਰਮਾਵਹਿੰਦੇ।
ਤੀਰ ਕਮਾਨ ਲੱਕ ਦੇ ਨਾਲ ਧੱਫਾ ਬੰਨਿਆ ਹੋਇਆ, ਬਰਸੀ ਹੱਥ ਵਿਚ, ਨੇਜਾ ਹੱਥ ਵਿਚ, ਤਸੂਲ ਉਹ ਵੀ ਹੱਥ ਵਿਚ ਭਰਮਾਵੇਂਗੇ, ਹੱਥ ਦੇ ਨਾਲ ਸੰਗੀਤ ਰੰਗ ਘੁਮਾਉਣਗੇ।
ਦੇਵ ਅਦੇਵ ਪਿਸਾਚ ਪਰੀ ਰਣ ਦੇਖ ਸਦਾ ਰਹਿਸਾ ਵਹਿੰਦੇ।
ਸਾਰੇ ਬੜੇ ਆਨੰਦ ਦੇ ਸਹਿਤ ਹੋਣਗੇ, ਗਾਣ ਦੇਵ ਅਦੇਵ ਭਾਵ ਭਾਵੇਂ ਦੇਵਤੇ ਹਨ ਭਾਵੇਂ ਦੈਤ ਹਨ, ਪਿਸਾਚ ਪ੍ਰੇਤ ਪਰੀਆਂ ਇਹ ਰਣ ਨੂੰ ਦੇਖ ਕਰਕੇ ਸਵੇ ਹੀ ਬਹੁਤ ਵੱਡੇ ਹੈਰਾਨ ਹੋਣਗੇ।
ਪਲ ਭਾਗ ਭਇਆ ਇਹ ਸੁੰਦਰ ਕੇ ਹਰ ਜੂ ਹਰ ਮੰਦਰ ਆਵਹਿੰਦੇ।
ਵੱਡੇ ਭਾਗ ਹੋਣਗੇ ਭਾਈ ਸੁੰਦਰਪੁਰ ਦੇ, ਜੇ ਸੁੰਦਰਪੁਰ ਦੇ ਅੰਦਰ ਉਸ ਰੱਬੀ ਅਵਤਾਰ ਨੇ ਆ ਕੇ ਅਵਤਾਰ ਧਾਰਨਾ ਹੈ, ਮਨੁੱਖਾ ਸਰੀਰ ਵਿਚ ਆਉਣਾ ਹੈ।
ਪ੍ਰਸ਼ੰਦ ਸਾਰ ਸੇਜ ਰੂਪੰ ਸਭ ਭਟ ਭੂਪੰ।
ਇਹ ਭਾਈ ਸੁੰਦਰ ਧਿਆਨ ਦੇ ਨਾਲ ਸਰਸਜ ਰੂਪੰ ਸਭ ਭਟ ਭੂਪੰ ਅਤ ਸਭ ਸੋਭੰ ਮੋਨ ਗਨ ਲੋਭੰ ਐ ਦੀ ਚਾਰ ਹੈ।
ਸਾਰ ਸਿਜ ਰੂਪੰ ਸਭ ਭਟ ਭੂਪੰ ਅਤ ਸਭ ਸੋਭੰ ਮੋਨ ਗਨ ਲੋਭੰ।
ਤੇ ਪੰਕਤੀ ਕੋਈ ਬੋਲਣੀ ਹੈ ਚਾਰ ਦੱਸੀ ਹੈ ਜੀ। ਤੇ ਇਹੋ ਸਾਸ ਜੀ ਕੌਲ ਕੁਲ ਜਿਹਾ ਸੁੰਦਰ ਰੂਪ ਸਰਸਜ ਰੂਪੰ ਰੂਪ ਕੈਸਾ ਹੋਏਗਾ ਕਮਲ ਫੁੱਲ ਵਰਗਾ, ਸਭ ਭਟ ਭੂਪੰ ਸਾਰੇ ਸੂਰਮਿਆਂ ਦਾ ਰਾਜਾ ਤੇ ਔਰ ਅਤ ਸਭ ਸੋਭੰ ਬੜੀ ਭਾਰੀ ਸੁੰਦਰਤਾ ਵਾਲਾ, ਮੋਨ ਕਨ ਲੋਭਨ ਬੜੇ ਬੜੇ ਭਗਤੀ ਕਰਨ ਵਾਲੇ ਜਿਹੜੇ ਕਈ ਯੁਗਾਂ ਦੇ ਭਗਤੀ ਕਰਦੇ ਨੇ ਉਹਨਾਂ ਦੇ ਮਨ ਲਵਾਇਮਾਨ ਹੋ ਜਾਣਗੇ ਦਰਸ਼ਨਾਂ, ਐਸਾ ਇਹ ਸੁੰਦਰ ਸਰੂਪ ਹੋਏਗਾ ਪ੍ਰਭੂ ਦਾ ਦੇ। ਤੇ ਇਹ ਸਾਧ ਚੰਗੇ ਕੰਮਾਂ ਨੂੰ ਛੱਡ ਕੇ ਸਾਰੇ ਜਿਹੜੇ ਵਹਿ ਭਾਰ ਵਾਲੇ ਧਰਮ ਕਮਾਉਣ ਵਾਲੇ ਇਹ ਉਸ ਵੇਲੇ ਅਵਤਾਰ ਹੋਣੇ ਕਰ ਅਰ ਧਰਮ, ਧਰਮ ਤੋਂ ਉਲਟ ਦੁਸ਼ਮਣ ਬਣ ਜਾਣਗੇ ਲੋਕ, ਪਰ ਹਰ ਕਰਮ ਸਾਰੇ ਕਰਮਾਂ ਦਾ ਪਰ ਹਰ ਕੀ ਤਿਆਗ ਕਰ ਦੇਣਗੇ ਜਦੋਂ। ਘਰ ਘਰ ਵੀ ਯੋਧੇ ਨੇ ਜਿਨ੍ਹਾਂ ਨੇ ਧੀਰਜ ਨੂੰ ਤਿਆਗ ਦੇਣਾ, ਉਸ ਵੇਲੇ ਯੋਧੇ ਭਾਵੇਂ ਘਰ ਘਰ ਹੋਣਗੇ ਪਰ ਨੇਕ ਕਲੰਕ ਨੂੰ ਦੇ ਕੇ ਧੀਰਜ ਨੀ ਧਾਰੂਗਾ ਕੋਈ। ਤੇ ਜਿੱਥੇ ਕਿੱਥੇ ਤੱਕ ਦਿਖਾਈ ਦੇਊਗਾ ਕਾਫੀ ਜਲ ਤੇ ਥਲ ਭਗਵਾਨ ਦਾ ਨਾਮ ਛੱਡ ਕੇ ਲੋਕੀ ਪਾਪ ਹੀ ਕਰਦੇ ਨਜ਼ਰ ਆਉਣਗੇ, ਉਸ ਵੇਲੇ ਦਾ ਇਸ ਅਵਤਾਰ ਦਾ ਸਤਿਗੁਰੂ ਮਹਾਰਾਜ ਵਰਣਨ ਕਰਦੇ
ਨੇ।
ਜਹ ਜਹ ਦੇਖਾਂ ਜਿੱਥੇ ਵੀ ਦੇਖਿਆ ਜੋ ਤਹਿ ਤਹਿ ਦੇਖਾਂ ਉੱਥੇ ਹੀ ਕੇਵਲ ਪਾਪ ਹੀ ਪਾਪ ਦਿਸੇਗਾ। ਘਰ ਘਰ ਵਿੱਚ ਤਮਾਸ਼ੇ ਹੋਣਗੇ, ਇਹਦੇ ਤਰੀਕੇ ਕੋਈ ਕਸਰ ਹੋਣ, ਘਰ ਘਰ ਦੇ ਵਿੱਚ ਟੈਲੀਵਿਜ਼ਨ ਤਮਾਸ਼ੇ ਹੋਰ ਕਿਵੇਂ ਹੋਣਗੇ, ਘਰ ਘਰ ਦੇ ਵਿੱਚ ਇੰਤਜ਼ਾਰ ਤਾਂ ਨਹੀਂ ਨਜ਼ਰ ਆਉਣਗੇ। ਇਹ ਸਾਸ ਜੀ ਨਿਸ਼ਾਨੇ ਕੁਝ ਐਸੇ ਨੂੰ ਕੁਝ ਤਾਂ ਹੋ ਰਹੇ ਹੋਣ ਤੇ ਕੁਝ ਹੋਣ ਵਾਲੇ, ਘਰ ਘਰ ਦੇ ਅੰਦਰ ਤਮਾਸ਼ੇ ਦੇਖੇ ਜਾਣਗੇ। ਦਰ ਦਰ ਲੇਖਾ ਇਹ ਜਣੇ ਕਣੇ ਦਾ ਲੇਖਾ ਹਿਸਾਬ ਕਿਤਾਬ
ਤੇਰੀ ਕਿੰਨੀ ਆਮਦਨ ਛੋਟੀ ਤੋਂ ਵੱਡੀ ਆਮਦਨ ਤੱਕ ਲੇਖਾ ਹੋਵੇਗਾ। ਪੁਰਾਣੇ ਸਮੇਂ ਦੇ ਕਿਸੇ ਦੀ ਆਮਦਨ ਦਾ ਕੋਈ ਲੇਖਾ ਨਹੀਂ ਸੀ ਹੁੰਦਾ। ਇਹ ਉਦੋਂ ਬੜੀ ਅਜੀਬ ਲੱਗਦੀ ਸੀ ਗੱਲ, ਤੇ ਹੁਣ ਦੇ ਸਮੇਂ ਦੇ ਵਿੱਚ ਅਜੀਬ ਨਹੀਂ ਲੱਗਦੀ ਕਿਉਂਕਿ ਲੇਖਾ ਸਾਰਾ ਦਾ ਹੋਵੇ। ਤੇ ਇਸ ਪ੍ਰਕਾਰ ਦੀਆਂ ਨਿਸ਼ਾਨੀਆਂ ਕਿਤੇ ਪੂਜਾ ਨੀ ਹੋਣੀ, ਕਿਤੇ ਧਰਮ ਦੀ ਗੱਲ ਨੀ ਕਿਸੇ ਨੇ ਕਰਨੀ, ਚਰਚਾ ਧਰਮ ਦੀ ਵਿਆਖਿਆ ਇਹ ਨਹੀਂ ਹੋਣਗੀ, ਇਹ ਬੰਦ ਹੋ ਜਾਏਗੀ। ਕਿਉਂ ਦੇਸ਼ ਦੀ ਚਾਲ ਐਸੀ ਹੋ ਜਾਏਗੀ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਰੇ ਦੇਸ਼ ਦੀ ਇਹੋ ਜਿਹੀ ਉਧਾਰ ਹੋ ਜਾਣੀ ਹੈ, ਜਿੱਥੇ ਕਿਤੇ ਵੀ ਬੁਰੀ ਸਾਸ ਹੁੰਦੀ ਇਹ ਰੀਤ ਆ ਜਿਹੜੀ ਉਹ ਤੁਰ ਪਏਗੀ।
ਅਨਰਥ ਨਹੀਂ ਹੋ ਅਰਥ,
ਸਾਰੀ ਜਗ੍ਹਾ ਅਨਰਥ ਹੀ ਹੋਊਗਾ। ਤੇ ਇਹੋ ਜਿਹੇ ਕੰਮ ਹੋਣਗੇ ਜਿਹਦਾ ਕੋਈ ਅਰਥ ਨਹੀਂ ਕਿਸੇ ਲੇਖੇ ਨਹੀਂ ਹੋਤ ਅਰਥ, ਕਿਸੇ ਵੀ ਲੇਖੇ ਨਹੀਂ ਹੋਣਗੇ ਕੰਮ, ਧਰਮ ਦਾ ਕੰਮ ਨਹੀਂ ਹੋਏਗਾ।
ਸਭ ਦੇਸ਼ ਰਾਜ ਨਿਤ ਪ੍ਰਤ ਪੁਕਾਜ,
ਸਾਰੇ ਦੇਸ਼ ਦੇ ਰਾਜੇ ਹਰ ਰੋਜ਼ ਬੁਰੇ ਕੰਮ ਕਰਨਗੇ ਤੇ ਇਸ ਪ੍ਰਕਾਰ ਪੁਕਾਜ ਕਰਨਗੇ।
ਨਹੀਂ ਹੋਤ ਨਿਆਏ ਜਹਤ ਅਨਿਆਏ,
ਜਿੱਥੇ ਕਿਤੇ ਹੋਊਗਾ ਅਨਿਆਇ ਹੋਊਗਾ, ਨਿਆਂ ਨਹੀਂ ਹੋਊਗਾ, ਸਾਰੀ ਜਗ੍ਹਾ ਅਨਿਆਂ ਕਰਨ ਵਾਲੇ ਹੋ ਜਾਣਗੇ ਅਦਾਲਤਾਂ।
ਸਿੱਖ ਪਈ ਸੁਧਰ ਕ੍ਰਿਤ ਕਰਤ ਸ਼ੂਦਰ,
ਜਦੋਂ ਸਾਡੀ ਧਰਤੀ ਸਾਰੀ ਇਸ ਪ੍ਰਕਾਰ ਸ਼ੂਦਰ ਹੋ ਜਾਏਗੀ ਤੇ ਨੀਚ ਕਰਮ ਕਰਨ ਵਾਲੀ ਹੋ ਜਾਏਗੀ, ਤੇ ਉਸ ਵੇਲੇ ਦੱਸਦੇ ਹਨ ਤੇ ਸਤਿਗੁਰੂ ਮਹਾਰਾਜ ਹੁਣ ਅੱਜ ਦੀ ਕਥਾ ਦੀ ਸਮਾਪਤੀ ਵੇਲੇ ਇਸ਼ਾਰਾ ਕਰਦੇ। ਇਸ ਭੁੱਖ ਤੋਂ ਬਾਅਦ ਅੱਜ ਦੀ ਕਥਾ ਦੀ ਸਮਾਪਤੀ ਹੋਏਗੀ। ਮਿੰਟ ਅਜੇ 15 ਸਾਸ ਵੀ ਰਹਿੰਦੇ ਹੈ, ਇਸ ਥਾਂ ਤੇ ਕਥਾ ਦਾ ਵਿਸ਼ਰਾਮ ਤਾਂ ਠੀਕ ਰਹੇਗਾ, ਉਸ ਤੋਂ ਅੱਗੇ ਸਾਸ ਦੀ ਦੂਸਰੀ ਵਿਚਾਰ ਅੱਗੇ ਸ਼ੁਰੂ ਹੋਏਗੀ ਜਿਹੜੀ ਉਹ ਫਿਰ ਕੱਲ੍ਹ ਨੂੰ ਕੀਤੀ ਜਾਏ। ਹਜ਼ੂਰ ਕਹਿੰਦੇ ਜਿਸ ਵੇਲੇ ਸਿੱਧ ਕੋਈ ਸ਼ੁਦਰ ਨਿਤ ਪ੍ਰਤ ਪੁਕਾਜ ਹੋਣ ਵਾਲੇ ਕਿਰਤ ਕਰਤ ਸ਼ੁਦਰ ਨੀਚ ਕਰਮਾਂ ਨੂੰ ਕਰਨ ਵਾਲੇ ਹੋਣ, ਤੇ ਉਸ ਵੇਲੇ ਕੀ ਹੋਏਗਾ ਤੈ ਵਿਪਤ ਕੇ ਉਸ ਇੱਕ ਬ੍ਰਹਿਮਣ ਜਿਹਦੀ ਵਿਸ਼ੇਸ਼ ਕਰਕੇ ਗੱਲ ਕਰ ਲਈ, ਤੇ ਉਸ ਵੇਲੇ ਇੱਕ ਬ੍ਰਾਹਮਣ ਹੋਏਗਾ ਮਹਾਰਾਜ ਦੇ ਗੁਣ। ਇਹ ਗੁਣ ਅਨੇਕ ਬ੍ਰਾਹਮਣ ਇੱਕ ਤੇ ਗੁਣ ਅਨੇਕ ਹੀ ਹੋਣਗੇ ਉਹਦੇ ਵਿੱਚ। ਅਨੇਕਾਂ ਗੁਣਾਂ ਵਾਲਾ ਇੱਕ ਸਤ ਪੁਰਸ਼ ਬ੍ਰਾਹਮਣ, ਇਹ ਜਿਹੜਾ ਉਸ ਰੱਬੀ ਅਵਤਾਰ ਤੋਂ ਪਹਿਲਾਂ ਧੁਰਾਂ ਤੋਂ ਭੇਜਿਆ ਹੋਊਗਾ, ਪਰ ਉਹਦੇ ਘਰ ਵਾਲੀ ਤੇ ਉਹਦੇ ਘਰ ਵਾਲੀ ਵੀ ਇਉਂ ਲੱਗਦਾ ਵੀ ਧੁਰਾਂ ਤੋਂ ਭੇਜੀ ਹੋਈ ਆ। ਉਹਦੇ ਘਰ ਵਾਲੀ ਨੇ ਜੋ ਉਹਦੇ ਨਾਲ ਬਿਹੇਵ ਕਰਨ ਜੋ ਕਲਯੁਗੀਆਂ ਔਰਤਾਂ ਕਰਦੀਆਂ, ਪਰ ਇਹਨੇ ਜਮੇ ਸਿਰੇ ਲਾ ਲਈਆਂ ਕਾਣੀ ਪਤੀ ਨੂੰ ਮਨਵਾਉਣ ਵਾਸਤੇ। ਜਿਹੜਾ ਕੰਮ ਕੋਈ ਦੁਸ਼ਮਣ ਨਹੀਂ ਕਰ ਸਕਦਾ ਉਹ ਔਰਤ ਨੇ ਕਰਨਾ, ਤੇ ਜਿਸ ਵੇਲੇ ਸਿਰੇ ਤੇ ਚਲੀ ਜਾਣੀ ਹੈ ਗੱਲ, ਉਹਨੂੰ ਮਾਰਨ ਵਾਸਤੇ ਬਾਦਸ਼ਾਹ ਉਹਨੂੰ ਕਹਿਣਾ ਧਮਕਾਊਗਾ ਡਰਾਊਗਾ, ਅਖੀਰ ਨੂੰ ਜਦੋਂ ਉਸ ਨੂੰ ਮਾਰਨ ਦੀ ਗੱਲ ਆਉਣੀ ਹੈ ਤੇ ਬ੍ਰਾਹਮਣ ਨੇ ਕਹਿਣਾ ਮੇਰੇ ਭਾਵੇਂ ਹਜ਼ਾਰ ਟੁਕੜੇ ਕਰ, ਤੁਸੀਂ ਇੱਕ ਟੁਕੜੇ ਦੀ ਗੱਲ ਕਰਦੇ, ਮੈਂ ਤਾਂ ਵੀ ਪੂਜਾ ਨਹੀਂ ਕਰਦਾ। ਤੇ ਫਿਰ ਜਦੋਂ ਇਹਨੂੰ ਮਾਰਨ ਲੱਗਣਾ ਉਹਨੇ ਫਿਰ ਜਿਵੇਂ ਪ੍ਰਹਲਾਦ ਨੇ ਅਰਦਾਸ ਕੀਤੀ ਸੱਤਿਆਂ ਥੰਮਾਂ ਚੋਂ ਪ੍ਰਗਟ ਹੋ, ਜਿਵੇਂ ਦਰੋਪਦਾ ਨੇ ਅਰਦਾਸ ਕੀਤੀ, ਤੇ ਉਸ ਵੇਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਲਿਖਦੇ ਨੇ ਇੱਥੇ ਪ੍ਰਸੰਗ ਰਾਮਾ ਅਵਤਾਰ ਵਿੱਚ ਰਹਿ ਚੁੱਕੇ ਸੀ। ਕਹਿੰਦੇ ਪਤਾ ਨਹੀਂ ਸੀ ਲੱਗਦਾ ਕਿ ਨਾਰੀਓਂ ਕੀ ਸਾੜੀ ਹੈ ਕਿ ਸਾੜੀਓਂ ਕੀ ਨਾਰੀ ਹੈ, ਇਹ ਸਾੜੀਆਂ ਜਿਵੇਂ ਇਸਤਰੀ ਬਣੀ ਹੋਈ ਹੈ ਜਾਂ ਇਸਤਰੀ ਦੇ ਦੁਆਲੇ ਇਸਤਰੀਆਂ ਸਾੜੀਆਂ, ਕਹਿੰਦੇ ਇਹ ਲੇਖਾ ਨਹੀਂ ਹੋ ਸਕਿਆ ਮਹਾਰਾਜ ਦੇ। ਤੇ ਇਸ ਪ੍ਰਕਾਰ ਦੇ ਜਿਵੇਂ ਨੇਤਰ ਬਣ ਕੇ ਅੱਖੀ ਮੀਟ ਧਿਆਨ ਧਾਰਨ ਹਾ ਹਾ ਕ੍ਰਿਸ਼ਨ ਕਰੈ ਬਿਰਹਾਨੀ ਕੱਪੜ ਕੋਟ ਸਾਰੇ ਠੱਕੇ ਦੂਤ ਨਾ ਪਾਰ ਵਸਾਦੀ, ਇਹ ਹਾਲ ਜਿਵੇਂ ਦੁਆਪਰ ਦੇ ਵੇਲੇ ਹੋਈ ਉਹੀ ਕਲਯੁਗ ਦੇ ਵਿੱਚ ਇਤਿਹਾਸ ਪੁਰਾਇਆ ਜਾਣਾ। ਇਹਨੇ ਬ੍ਰਾਹਮਣ ਨੇ ਅਰਦਾਸ ਕਰਨੀ ਹੈ ਤੇ ਪੁੱਤਰੀ ਜਲਦੀ ਮਾਂ ਦੇ ਪੇਟ ਵਿੱਚੋਂ ਜਨਮ ਲੈ ਕੇ ਨਹੀਂ ਸੀ ਉਤਾਰ ਕਿਆ ਕਰ ਸਕਦਾ, ਉਸੇ ਵੇਲੇ ਜਿਵੇਂ ਤੱਤਿਆਂ ਥੰਮਾਂ ਚੋਂ ਪ੍ਰਗਟ ਹੋਣਾ, ਜਿਵੇਂ ਮੱਛ ਪੱਛ ਬੜਾ ਅਵਤਾਰ ਧਾਰਨ ਕੀਤੇ, ਇਸੇ ਤਰ੍ਹਾਂ ਦਾ ਇਹ ਅਵਤਾਰ ਸਿੱਧੇ ਧਰਤੀ ਦੇ ਵਿੱਚੋਂ ਪ੍ਰਗਟ ਹੋਣਾ, ਠੰਡਾ ਹੱਥ ਵਿੱਚ ਤੇ ਘੋੜਾ ਜਿਹੜਾ ਤੁਰਪਾਨ ਦੇਸ਼ ਦਾ ਜਿਹੜਾ ਕੱਲ ਜੁਕਰਾ ਦੁਆਰਾ ਉੱਤੇ ਰੱਖਾ। ਪਹਿਲਾਂ ਹੁਣ ਇਸ ਬ੍ਰਾਹਮਣ ਦੀ ਕੁਝ ਮੁੱਢਲੀ ਵਿਚਾਰ ਆਏਗੀ ਕਿ ਇਸ ਬ੍ਰਾਹਮਣ ਨੂੰ ਕਿਵੇਂ ਤਸੀਹੇ ਦੇਣ ਵਾਸਤੇ ਲਗਾਉਣਾ ਸਰਕਾਰ ਨੇ, ਕਿਵੇਂ ਉਸ ਵੇਲੇ ਵਾਤਾਵਰਨ ਹੋਏਗਾ, ਇਹ ਸਾਰੀ ਕਥਾ ਖਾਲਸਾ ਜੀ ਕੱਲ ਨੂੰ ਹੋਏਗੀ। ਗੁਰੂ ਮਹਾਰਾਜ ਕਿਰਪਾ ਕਰਨ, ਜੇ ਸਤਿਗੁਰੂ ਦੀ ਮਹਾਨ ਰਚਨਾ ਦੇ ਨਾਲ सतगुरु महाराज के ऐसे पवित्र परम पवित्र उपदेश सतगुरु के इतिहास लिखे हुए नाल आज ने प्यार किया है। इन्नी एकाग्रता में देख रहा जो फकीर की गल हुई है तो किन्ने गुरमुखों अखा सजल हो गई सन, कितनी बीबिया अखों भर के रो गई सन। ये थोड़ा प्यार कलगी वाला सतगुरु तुहानू कले कले वेख रहा है, ये तुम उन्हों की रचना कि प्यार करते हो, किन्नी एकाग्रता के नाल सुन रहे हो। मैं कहते ऐसी गल हुई है भी ट्रंटो के एक नवी क्रांति आ गई, इन्ना उत्साह धनबाद है गुरमुखों का जिन्होंने इच्छा धार के ये कार्य संगत ने आप कराया। दस मिनट केवल हुक्मी मिले हैं जो सारिया संगत ने इकट्ठी होकर बार बार कहा कि नेक रंग बारे बहुत गलत फहमियां हो चुकी फैल चुकी कि सबू का पता लगना चाहिए। सतगुरु महाराज कृपा कर भाई ये आम भावे को समाप्त रहा है, समाप्ति पहले ही की जाती है क्योंकि इस थान से कथा का विश्राम जरा जचता है ये अगे बार का कुछ होर अलग हो जाती है। कलगी वाला सतगुरु थोड़ी कामना थोड़ा प्यार थोड़ा किया हुआ सत्कार श्रद्धा सतगुरु महाराज लेके लाने आओ कि समाप्ति साहब ने फुला टुटा की क्षमा करो।
चित परी सुंदर प्रित परत सुंदर कहा विपरीत जेहे गुण अनेक
वाहेगुरु जी का खालसा वाहेगुरु जी।